ਰੱਖਦੇ ਹਾਂ ਕਿ ਜਿਹੜੀ ਮਦ ਬਲਰਾਜ ਦਿਓਲ ਜੀ ਨੇ ਆਖੀ ਹੈ ਕਿ ਬਿੱਲ ਦੇ ਵਿੱਚ ਕਿੱਥੇ ਹੈ ਉਹ
ਦੇਖੋ ਜਿਹੜੀ ਇਹਦੀ ਪਹਿਲਾ ਚੈਪਟਰ ਆ ਉਹਦੇ ਜਿਹੜੀ ਜੇ ਧਾਰਾ ਉਹ ਤੋਂ ਜਸਟ ਪਹਿਲਾਂ ਤਿੰਨ ਨੰਬਰ ਤੇ ਉਹਨਾਂ ਲਿਖਿਆ ਗਿਆ ਅਜਿਹੇ ਹੋਰ ਸਮਝੌਤੇ ਉੱਪਰ ਦਰਜ ਸਮਝੌਤਿਆਂ ਦਾ ਇੱਕ ਸੁਮੇਲ ਆਈ ਫਾਰਮ ਤੋਂ ਭਾਵ ਹੈ ਇੰਡੀਅਨ ਪਾਰਟਨਰਸ਼ਿਪ ਐਕਟ 1932 ਦੀ ਧਾਰਾ 4 ਵਿੱਚ ਦਿੱਤੀ ਪਰਿਭਾਸ਼ਾ ਉਹਦੇ ਚ ਯਾਰ ਇਹਦੇ ਚ ਬਾਰ ਬਾਰ ਐਗਰੀਮੈਂਟ ਕੀਤਾ ਗਿਆ ਐਗਰੀਮੈਂਟ ਕਿਹਦੇ ਥੱਲੇ ਹੁੰਦਾ ਕੰਟਰੈਕਟ ਦੇ ਅੰਡਰ ਹੀ ਹੁੰਦਾ
ਜੀ ਜੀ ਬਲਰਾਜ ਜੀ
ਦੇਖੋ ਕਿਤੇ ਕਾਨੂੰਨ ਦੇ ਵਿੱਚ ਜਗਦੀਸ਼ ਜੀ ਜਦੋਂ ਕੋਈ ਪੱਕੀ ਧਾਰਾ ਹੁਣ ਧਾਰਾ 8 ਮੈਂ ਇਹਨਾਂ ਨੂੰ ਮੈਂਸ਼ਨ ਕਰਦਾ ਜੇ ਇਹਦੇ ਵਿਰੋਧ ਵਿੱਚ ਕੋਈ ਕੁਛ ਕਰ ਸਕਦਾ ਹੋਵੇ ਤੇ ਕਿਤੇ ਕੋਈ ਐਸੀ ਧਾਰਾ ਪਾਈ ਹੋਏਗੀ ਕਿ ਨਾਟ ਵਿਦ ਸਟੈਂਡਿੰਗ ਕਲੋਜ਼ 8 ਆਫ ਦਿਸ ਐਕਟ ਇਹਨਾਂ ਕੰਡੀਸ਼ਨਾਂ ਵਿੱਚ ਤੁਸੀਂ ਕੁਛ ਹੋਰ ਕਰ ਸਕਦੇ ਹੋ ਅਦਰਵਾਈਜ਼ ਇਹ ਧਾਰਾ ਓਵਰ ਰੂਲ ਨਹੀਂ ਹੋਏਗੀ ਕਾਨੂੰਨ ਦੇ ਵਿੱਚ ਐ ਨਹੀਂ ਹੈ ਕਿ ਇਹ ਸਾਰੀਆਂ ਧਾਰਾਵਾਂ ਇੱਕ ਦੂਜੇ ਦੇ ਵਿਰੋਧੀ ਹੋਣ ਜੇ ਕਿਸੇ ਨੂੰ ਓਵਰ ਰੂਲ ਕਰਨਾ ਤੇ ਨਾਟ ਵਿਦ ਸਟੈਂਡਿੰਗ ਦੈਟ ਕਲੋਜ਼ ਫਿਰ ਇਹਨਾਂ ਇਹਨਾਂ ਹਾਲਤਾਂ ਵਿੱਚ ਆਹ ਹੋ ਸਕਦਾ ਲਿਖਿਆ ਹੋਣਾ ਚਾਹੀਦਾ ਮੈਂ ਟਵਾਣਾ ਸਾਹਿਬ ਨੂੰ ਸੁਜੈਸਟ ਕਰਦਾ ਵੀ ਇਹ ਦੁਬਾਰਾ ਪੜ੍ਹ ਲੈਣ ਇੱਦਾਂ ਦੀ ਇਹਨਾਂ ਨੂੰ ਕੋਈ ਕਲੋਜ਼ ਨਹੀਂ ਲੱਭੇਗੀ ਇਹ ਜਿਹੜੀ ਕਲੋਜ਼ 8 ਆ ਇਹਦਾ ਜਿਹੜਾ ਇਹ ਹਿੱਸਾ ਆ ਬਹੁਤ ਕਲੀਅਰ ਆ ਵੀ ਨਾ ਲੈਂਡ ਟ੍ਰਾਂਸਫਰ ਹੋ ਸਕਦੀ ਆ ਨਾ ਇਹਦੇ 'ਤੇ ਕੋਈ ਸਮਝੌਤਾ ਹੋ ਸਕਦਾ ਨਾ ਸੇਲ ਹੋ ਸਕਦੀ ਨਾ ਲੀਜ਼ ਹੋ ਸਕਦੀ ਨਾ ਮੋਰਗੇਜ ਹੋ ਸਕਦੀ ਆ ਬੀ ਦੇ ਵਿੱਚ ਹੋਰ ਬੜਾ ਬੜੀ ਸਖ਼ਤ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿਸਾਨ ਦੀ ਜ਼ਮੀਨ ਬਾਰੇ ਬੀ ਦੇ ਵਿੱਚ ਦੋ ਪਹਿਰੇ ਆ ਮੈਂ ਸਾਰੇ ਨਹੀਂ ਪੜਾਂਗਾ ਉਹਦੇ ਵਿੱਚ ਇਹ ਆ ਵੀ ਕਿਸਾਨ ਦੀ ਜ਼ਮੀਨ ਤੇ ਕੋਈ ਪਰਮਾਨੈਂਟ ਸਟਰਕਚਰ ਨਹੀਂ ਕੰਪਨੀ ਬਣਾ ਸਕਦੀ ਕਿਸਾਨ ਦੀ ਜ਼ਮੀਨ ਨੂੰ ਮੋਡੀਫਾਈ ਨਹੀਂ ਕੰਪਨੀ ਕਰ ਸਕਦੀ ਅਗਰ ਕਿਸੇ ਪਰਮਾਨੈਂਟ ਸਟਰਕਚਰ ਦੀ ਲੋੜ ਪਵੇ ਫੋਰ ਐਗਜ਼ਾਮਪਲ ਮੈਂ ਕੰਪਨੀ ਹਾਂ ਤੁਸੀਂ ਕਿਸਾਨ ਆ ਜਾਂ ਤੁਸੀਂ ਕਿਸਾਨ ਆ ਮੈਂ ਕੰਪਨੀ ਹਾਂ ਆਪਾਂ ਟਮਾਟਰਾਂ ਦਾ ਸਮਝੌਤਾ ਕਰ ਲਿਆ ਅਤੇ ਮੈਂ ਐਜ਼ ਏ ਕੰਪਨੀ ਕਹਿੰਦਾ ਜੀ ਸਾਨੂੰ ਸ਼ੈੱਡ ਬਣਾਉਣਾ ਪਏਗਾ ਟਮਾਟਰਾਂ ਦੀ ਗ੍ਰੇਡਿੰਗ ਤੋਂ ਬਾਅਦ ਪੈਕਿੰਗ ਕਰਕੇ ਅਸੀਂ ਪਿੱਕ ਕਰਾਂਗੇ ਅਤੇ ਉਸ ਸਟਰਕਚਰ ਦੇ ਪੈਸੇ ਕੰਪਨੀ ਦੇਵੇਗੀ ਅਤੇ ਕੰਟਰੈਕਟ ਖਤਮ ਹੋਣ ਤੋਂ ਬਾਅਦ ਉਹ ਸਟਰਕਚਰ ਕੰਪਨੀ ਨੂੰ ਆਪਣੀ ਕੋਸਟ 'ਤੇ ਰਿਮੂਵ ਕਰਨਾ ਪਏਗਾ ਅਗਰ ਉਹ ਸਟਰਕਚਰ ਆਪਣੀ ਕੋਸਟ 'ਤੇ ਰਿਮੂਵ ਕੰਪਨੀ ਨਹੀਂ ਕਰਦੀ ਤੇ ਉਹ ਸਟਰਕਚਰ ਆਟੋਮੈਟਿਕਲੀ ਮੁਫ਼ਤ ਵਿੱਚ ਕਿਸਾਨ ਦਾ ਹੋ ਜਾਏਗਾ ਉਹ ਕਿਸਾਨ ਤੋਂ ਪੈਸੇ ਨਹੀਂ ਲੈ ਸਕਣਗੇ
ਦੇਖੋ ਜਦੋਂ ਪਹਿਲੀ ਗੱਲ ਤਾਂ ਇਹ ਹੈ ਜਿਵੇਂ ਪਹਿਲਾਂ ਕਿਹਾ ਉਹਨਾਂ ਨੇ ਜਦੋਂ ਐਗਰੀਮੈਂਟ ਹੁੰਦਾ ਐਗਰੀਮੈਂਟ ਦੇ ਅੰਡਰ ਹੀ ਹੁੰਦਾ ਤੇ ਮੈਂ ਉਹ ਕਿਹਾ ਪਾਰਟਨਰਸ਼ਿਪ ਐਕਟ ਦੇ ਵਿੱਚ ਮੈਂਸ਼ਨ ਕੀਤਾ ਵਾ ਇਹਦਾ ਡਿਫੈਂਸ ਆਫ ਓਪੀਨੀਅਨ ਹੋ ਸਕਦਾ ਦੂਜੀ ਗੱਲ ਇਹ ਕਿਸਾਨਾਂ ਦੀ ਜ਼ਮੀਨ ਜਾਂ ਜਗ੍ਹਾ ਤੇ ਸਥਾਈ ਢਾਂਚਾ ਨਹੀਂ ਉਸਾਰਿਆ ਜਾ ਸਕਦਾ ਸਥਾਈ ਢਾਂਚੇ ਦੀ ਡੈਫੀਨੇਸ਼ਨ ਆਪਣੇ ਆਪ 'ਚ ਕੀ ਹੈ ਤੁਸੀਂ ਕੋਈ ਬਿਲਡਿੰਗ ਨਹੀਂ ਬਣਾ ਸਕਦੇ ਜਿਹੜੀ ਪੱਕੇ ਤੌਰ ਤੇ ਹੋਵੇ ਠੀਕ ਹੈ ਨਾ ਜੀ ਉਸਾਰੀ ਦੀ ਗੱਲ ਹੈ ਤੇ ਜਿਹੜੀ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੋ ਇਹਦੇ 'ਚ ਇਹ ਤਾਂ ਨਹੀਂ ਨਿਕਲਦਾ ਕਿ ਸਥਾਈ ਜਿਹੜੀ ਉਸਾਰੀ ਹੈ ਜੇ ਉਹ ਐਗਰੀ ਕਰਦਾ ਐਗਰੀਮੈਂਟ ਦੇ ਵਿੱਚ ਤੇ ਸਥਾਈ ਤੋਂ ਬਿਨਾਂ ਹੋਰ ਕਿੰਨਾ ਕੁਛ ਹੁੰਦਾ ਖੇਤੀ 'ਚ
ਜੀ
ਹੈ ਨਾ ਜੀ ਬਹੁਤ ਕੁਛ ਹੋਰ ਹੁੰਦਾ ਤੇ ਹਜ਼ਾਰ ਢਾਂਚਾ ਜੇ ਹਟਾਉਣਾ ਜਾਂ ਹੋਰ ਹੈ ਜੇ ਐਗਰੀਮੈਂਟ ਦੇ ਵਿੱਚ ਸਥਿਤੀ ਬਹਾਲ ਮਤਲਬ ਕਰੇਗਾ ਜੇ ਉਹ ਨਹੀਂ ਕਰਦਾ ਉਹ ਕਿਸਾਨ ਦਾ ਹੋ ਜਾਵੇਗਾ ਜੇ ਤੁਸੀਂ ਹੁਣ ਉਹ ਐਗਰੀਮੈਂਟ ਹੀ 25 ਸਾਲ 20 ਸਾਲ ਜਾਂ 5 ਸਾਲ ਦਾ ਕਰਿਆ ਬਹੁਤ ਸਾਰੇ ਹੁਣ ਵੀ ਕਰਦੇ ਆ 3-3-4 ਸਾਲ ਦੀ ਜਿਹੜੀ ਗੰਨੇ ਦੀ ਖੇਤੀ ਆ ਹੁਣ ਵੀ ਉਹ ਠੇਕੇ ਤੇ ਲੈਂਦੇ ਆ ਉਹ ਉੱਥੇ ਤੱਕ ਕਹਿੰਦੇ ਆ ਇਹਦੇ ਚ ਬਹੁਤ ਸਾਰਾ ਸਕੋਪ ਹੈ ਕਿਸੇ ਕੰਪਨੀ ਲਈ ਕਈ ਕੁਛ ਕਰਨ ਦਾ ਜਿਹਦੇ ਤੋਂ ਬਾਅਦ ਕਿਸਾਨ ਦੇ ਉਹਦੇ ਜਿਹੜਾ ਕਿਸੇ ਕੰਮ ਦਾ ਨਹੀਂ ਹੋਊਗਾ ਉਹ
ਜੀ ਜੀ ਬਲਰਾਜ ਜੀ
ਨਹੀਂ ਜੀ ਮੇਰਾ ਮਤਲਬ ਐਵੇਂ ਅੰਦਾਜ਼ੇ ਲਾਈ ਜਾ ਰਹੇ ਆ ਮੈਂ ਤੁਹਾਨੂੰ ਸਪੈਸੀਫਿਕ ਵਰਡਿੰਗ ਦੱਸ ਰਿਹਾ ਅੰਦਾਜ਼ੇ ਲਾਈ ਜਾ ਰਿਹਾ ਵੀ ਇਹ ਕੰਟਰੈਕਟ ਹੁੰਦਾ ਤੇ ਕੰਟਰੈਕਟ ਅੰਦਰ ਆਹ ਹੋ ਜਾਂਦਾ ਤੇ ਉਹ ਹੋ ਜਾਂਦਾ ਇਟਸ ਨਾਟ ਪੋਸੀਬਲ ਹੁਣ ਇਹਨਾਂ ਨੇ ਗੱਲ ਰੇਜ਼ ਕੀਤੀ ਆ ਐਗਰੀਮੈਂਟ ਦੇ ਸਮੇਂ ਦੀ ਜਿਹੜੀ ਕਲੋਜ਼ 3.3 ਆ ਉਹਦੇ ਤੇ ਬੜਾ ਸਪੈਸੀਫਿਕਲੀ ਲਿਖਿਆ ਆ ਦਾ ਮਿਨੀਮਮ ਪੀਰੀਅਡ ਆਫ ਫਾਰਮਿੰਗ ਐਗਰੀਮੈਂਟ ਸ਼ੈਲ ਬੀ ਫਾਰ 1 ਕਰੋਪ ਸੀਜ਼ਨ ਔਰ 1 ਪ੍ਰੋਡਕਸ਼ਨ ਆਫ ਸਾਈਕਲ ਆਫ ਲਾਈਫ ਸਟਾਕ ਜੇ ਤੁਸੀਂ ਕੋਈ ਕੱਟਾ ਬੱਚਾ ਪਾਲਦੇ ਹੋ ਜਾਂ ਤੁਸੀਂ ਕੁਕੜੀਆਂ ਪਾਲਦੇ ਹੋ ਤੇ ਤੁਹਾਡਾ ਉਹ ਇੱਕ ਲਾਈਫ ਸਟਾਈਲ ਜਿਹੜਾ ਉਹਦਾ ਸਮਝੌਤਾ ਹੋਏਗਾ ਜੇ ਫਸਲ ਆ ਤਾਂ ਉਹਦਾ ਇੱਕ ਫਸਲ ਦਾ ਸਾਈਕਲ ਦਾ ਸਮਝੌਤਾ ਹੋਏਗਾ ਘੱਟੋ ਘੱਟ ਤੇ ਵੱਧ ਤੋਂ ਵੱਧ 5 ਸਾਲ ਦਾ ਹੋ ਸਕਦਾ ਤੇ ਜੇ ਤੁਸੀਂ 5 ਸਾਲ ਤੋਂ ਵੱਧ ਸਮਝੌਤਾ ਕਰਨਾ ਤੇ ਉਹਦੇ ਵਿੱਚ ਸਪੈਸੀਫਿਕਲੀ ਹੈ ਵੀ ਉਹ ਫਿਰ ਦੋਵਾਂ ਪਾਰਟੀਆਂ ਨੂੰ ਐਕਸਟੈਂਸਿਵ ਸਮਝੌਤਾ ਕਰਕੇ 5 ਸਾਲ ਤੋਂ ਵੱਧ ਹੋ ਸਕਦਾ ਕੋਈ ਤੁਸੀਂ ਅੰਬਾਂ ਦਾ ਬਾਗ ਲਾਓ ਤੇ ਉਹਨੂੰ 10 ਸਾਲ ਅੰਬ ਲੱਗਣੇ ਹੋਣ ਤੇ ਤੁਸੀਂ ਉਹਦੇ ਤੇ ਕਿਹੜੀਆਂ ਕੰਡੀਸ਼ਨਾਂ ਸੈੱਟ ਕਰਨੀਆਂ ਵੀ ਹਰ ਸਾਲ ਕੀਮਤ ਕਿੰਨੀ ਵਧੇਗੀ ਵਗੈਰਾ ਵਗੈਰਾ ਔਰ ਨਾਲ ਸਰਕਾਰ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਸਮਝੌਤੇ ਦਾ ਫਰੇਮਵਰਕ ਵੀ ਮੁਹੱਈਆ ਕਰਾਏਗੀ ਯਾਨੀ ਲੈਂਗੁਏਜ ਵੀ ਸਰਕਾਰ ਮੁਹੱਈਆ ਕਰਾਏਗੀ ਪਰ ਅਦਰਵਾਈਜ਼ 3.3 ਵਿੱਚ ਘੱਟੋ ਘੱਟ ਕੰਟਰੈਕਟ ਜਿਹੜਾ ਆ ਉਹ ਇੱਕ ਫਸਲੀ ਜਾਂ ਇੱਕ ਲਾਈਫ ਸਟਾਕ ਦੇ ਸਾਈਕਲ ਦਾ ਆ ਤੇ ਵੱਧ ਤੋਂ ਵੱਧ 5 ਸਾਲ ਦਾ ਆ
ਜੀ। ਜੀ ਜੀ ਡਾਕਟਰ ਸਾਹਿਬ, ਐਗਰੀਮੈਂਟ ਨੂੰ ਲੈ ਕੇ ਕਾਫੀ ਚਰਚਾ ਚੱਲਦੀ ਰਹਿੰਦੀ ਹੈ ਕਿ ਐਗਰੀਮੈਂਟ ਕਿੰਨੇ ਸਮੇਂ ਦਾ ਜਿਹੜਾ ਸਮਾਂ ਆ ਟਾਈਮ ਦੀ ਟਰਮ ਜਿਹੜੀ ਆ ਜੀ।
ਮੈਂ ਉਹੀ ਕਹਿ ਰਿਹਾ ਕਿ ਵੱਧ ਤੋਂ ਵੱਧ 5 ਸਾਲ ਲਿਖਿਆ, ਲੇਕਿਨ ਉਹਦੇ ਚ ਇੱਕ ਰਿਲੈਕਸੇਸ਼ਨ ਦੇਤੀ ਕਿ ਸਰਕਾਰ ਪ੍ਰੋਵਾਈਡ ਕਰਾਊਗੀ ਤੇ ਸਰਕਾਰ ਜਿਹੜੀ ਹੁਣ ਨੀ ਗੱਲ ਸੁਣ ਰਹੀ ਕਿਸਾਨਾਂ ਦੀ, ਫਿਰ ਉਹ ਸੁਣੂਗੀ। ਜਿਹੜਾ ਜਿਹੜਾ ਐਗਰੀਮੈਂਟ ਹੋਊਗਾ ਉਹ ਤਾਂ ਕਾਰਪੋਰੇਟ ਵੱਲੋਂ ਹੀ ਹੋਊਗਾ ਨਾ, ਉਹਨਾਂ ਦੇ ਇਨਫਲੂਐਂਸ ਥੱਲੇ ਹੀ ਹੋਊਗਾ। ਇਸੇ ਲਈ ਮੈਂ ਕਹਿੰਦਾ 5 ਸਾਲ ਤੋਂ ਵੱਧ ਵਾਲਾ, ਫਿਰ ਉਹ ਸਟਰਕਚਰ ਦੀ ਗੱਲ ਉਹਦੇ ਵਿੱਚ ਆਪਣੇ ਆਪ ਹੀ ਆ ਜਾਂਦੀ ਹੈ। ਜੇ ਤੁਸੀਂ 25 ਸਾਲ ਦਾ ਸਮਝੌਤਾ ਕਰੋਗੇ, 25 ਸਾਲ ਦੇ ਵਿੱਚ ਐਗਰੀਮੈਂਟ ਸਰਕਾਰ ਸਪੌਂਸਰ ਨੂੰ ਕਰਵਾ ਦੇਵੇ ਕੰਪਨੀ ਨੂੰ, ਤੇ ਕੰਪਨੀ ਦੇ ਨਾਲ ਜੇ 5 ਏਕੜ ਵਾਲਾ ਕੋਈ ਬੰਦਾ ਅੱਜ ਹੋਵੇ ਜਿਹਨਾਂ ਕੋਲ ਵੈਲ ਟ੍ਰੇਨਡ ਵਕੀਲ ਹੋਣ, ਪੂਰੀ ਬੈਟਰੀ ਆ ਵਕੀਲ ਹੋਵੇ, ਸਾਰਾ ਕੁਛ ਹੋਵੇ, ਉਹ ਸਮਝੌਤਾ ਸਰਕਾਰ ਕਰਾਊਗੀ ਤੇ ਸਰਕਾਰ ਜਿਹੜੀ ਹੈ ਸਪੌਂਸਰ ਦੀ ਸਹਿਮਤੀ ਨਾਲ ਤੇ ਕਿਸਾਨ ਦੀ ਸਹਿਮਤੀ ਨਾਲ ਉਹਦੇ ਚ ਆਪਾਂ ਕਰ ਸਕਦੇ ਹਾਂ ਕਿ ਕਿੰਨੀ ਕੁ ਕਪੈਸਿਟੀ ਹੈ ਕਿਸਾਨਾਂ ਦੀ, ਕਿਸੇ ਕਿਸਾਨ ਦੀ ਇਸ ਦੇ ਬਾਰੇ ਚ ਡੈਲੀਬਰੇਟ ਕਰਨ ਦੀ।
ਜੀ 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 ਬਲਰਾਜ ਜੀ, ਇਹ ਖਾਸਾ ਬੜਾ ਵੱਡਾ ਪਾਇਆ ਜਾਂਦਾ ਹੈ ਕਿ ਕਿਸਾਨ ਦੇ ਪਾਸ ਐਡੀ ਟੀਮ ਨਹੀਂ।
ਬਿਲਕੁਲ ਗਲਤ ਆ ਡਾਕਟਰ ਸਾਹਿਬ, ਜੰਪ ਕਰੀ ਜਾਂਦੇ ਆ ਬਿਨਾਂ ਮਤਲਬ। ਉੱਥੇ ਕਿਤੇ 25 ਸਾਲ ਲਈ ਲਿਖਿਆ ਆ ਘੱਟੋ ਘੱਟ ਇੱਕ ਫਸਲੀ ਸਾਈਕਲ ਤੇ 5 ਸਾਲ।
ਜਦੋਂ ਆਪਾਂ ਕਹਿੰਦੇ 5 ਸਾਲ ਤੋਂ ਵੱਧ ਦਿਆ ਹੋ ਸਕਦਾ, ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਖੇਤੀ ਦੀ ਵੱਧ ਤੋਂ 5 ਸਾਲ ਦੀ ਮਿਆਦ ਦੇ ਸਹਿਮਤੀ ਨਾਲ ਹੋ ਸਕਦੀ ਹੈ।
ਜੇ ਫਸਲ ਅਲਾਓ ਕਰਦੀ ਹੋਵੇ
ਵਿੱਚ ਹੀ ਲਿਖਿਆ ਵਾ, ਉੱਥੇ ਹੀ ਲਿਖਿਆ ਵਾ।
ਤੁਸੀਂ ਬੋਲੋ ਪਹਿਲਾਂ, ਫਿਰ ਮੈਂ ਤਾਂ ਬਾਅਦ ਚ ਬੋਲਾਂਗਾ। ਮੈਂ ਤੁਸੀਂ ਚੁੱਪ ਹੋਵੇ ਤਾਂ ਮੈਂ
ਕਰ ਲਓ। ਮੈਂ ਤਾਂ ਸਿਰਫ ਇਹ ਕਹਿੰਦਾ ਵੀ ਉਹਦੇ ਚ ਮੈਂ ਵੀ ਪੜਿਆ ਵੀ ਉਹਦੇ ਚ ਲਿਖਿਆ ਵਾ।
ਨਹੀਂ ਮੈਨੂੰ ਫਿਰ ਉਹ ਮੱਧ ਦੱਸ ਦਿਓ, ਆਪਾਂ ਉਹ ਪੜ੍ਹ ਲੈਂਦੇ ਹਾਂ। ਮੈਂ ਤਾਂ ਜਗਦੀਸ਼ ਜੀ, ਮੈਂ ਇੱਦਾਂ ਬਹਿਸ ਕਰ ਲੈਂਦੀ ਹਾਂ।
3 ਦੇ ਅੰਦਰ ਇਹ ਚੱਕਰ ਲੰਬਾ ਹੁੰਦਾ, 5 ਸਾਲ ਤੋਂ ਵੱਧਦਾ ਵੀ ਹੋ ਸਕਦਾ।
ਉਹ ਚੱਕਰ, ਸੋਰੀ ਉਹ ਫਸਲ ਦਾ ਚੱਕਰ ਤੁਸੀਂ ਇਹ ਨਹੀਂ ਕਹੋਗੇ ਵੀ ਕਣਕ ਪੈਦਾ ਕਰਨੀ ਆ ਤਾਂ ਚੱਕਰ ਬੜਾ ਲੰਬਾ ਤੇ 30 ਸਾਲ ਦਾ ਸਮਝੌਤਾ ਕਰ ਲਓ। ਕਣਕ ਲਈ 30 ਸਾਲ ਦਾ ਨਹੀਂ ਹੋਏਗਾ, ਕਣਕ ਲਈ ਮੈਕਸੀਮਮ 3 ਸਾਲ ਦਾ ਹੋਏਗਾ।
ਕੋਈ ਫਸਲ 5 ਸਾਲ ਤੋਂ ਵੱਧਦੀ ਹੁੰਦੀ ਹੈ ਤੇ ਫਿਰ ਬਾਗ ਪੱਕੇ ਤੌਰ ਤੇ ਲੱਗ ਗਿਆ ਨਾ।
ਦੇਖੋ ਜੀ,
ਫਿਰ ਕੰਪਨੀ ਦਾ ਤੇ ਕਿਸਾਨ ਤਾਂ ਨਹੀਂ ਕਿਸੇ ਉਹਦੇ ਤੇ ਜਾਂਦਾ ਨਾ ਕੁਛ, ਜਿਹੜਾ ਤੁਸੀਂ
ਕਹਿੰਦੇ।
ਜੀ 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 ਬਲਾ ਜੀ,
ਇਹ ਫਸਲੀ ਚੱਕਰ ਵੱਡਾ ਹੋਏਗਾ ਤੇ ਸਮਝੌਤਾ ਵੀ ਵੱਡਾ ਹੋਏਗਾ। ਸਰਕਾਰ ਨੇ ਸਮਝੌਤਾ ਤੁਹਾਡਾ ਨਹੀਂ ਕਰਾਉਣਾ, ਸਰਕਾਰ ਨੇ ਲੀਗਲ ਲੈਂਗੁਏਜ ਮੁਹੱਈਆ ਕਰਾਉਣੀ ਆ, ਜਿਹਨੂੰ ਤੁਸੀਂ ਫਿਲ ਇਨ ਦਾ ਬਲੈਂਕ ਕਰਕੇ ਦਸਤਖਤ ਕਰ ਸਕਦੇ ਹੋ। ਇਹਦੇ ਵਿੱਚ ਜਗਦੀਸ਼ ਜੀ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਿਆਂ, ਇਸ ਲਾਅ ਦੇ ਵਿੱਚ ਸਿਰਫ ਫਾਰਮਰ ਦੀ ਪ੍ਰੋਟੈਕਸ਼ਨ ਨਹੀਂ ਹੈ। ਮੈਂ ਹੈਰਾਨ ਰਹਿ ਗਿਆ ਉਹਨੂੰ ਪੜ੍ਹ ਕੇ।
ਜੀ ਜੀ,
ਇਸ ਲਾਅ ਦੇ ਵਿੱਚ ਮੁਜ਼ਾਹਰੇ ਦੀ ਪ੍ਰੋਟੈਕਸ਼ਨ ਵੀ ਹੈਗੀ ਆ। ਬਹੁਤ ਸਾਰੇ ਲੋਕਾਂ ਨੇ ਜ਼ਮੀਨ ਦਿੱਤੀ ਹੁੰਦੀ ਆ, ਜਿਹਨੂੰ ਆਪਾਂ ਟੇਲਰ ਕਹਿ ਦਿੰਦੇ ਹਾਂ ਵੀ ਉਹ ਟਿੱਲ ਉਹ ਕਰਦਾ, ਜਾਂ ਹਲਵਾ ਕਹੋ ਆ ਤੇ ਜ਼ਮੀਨ ਦਾ ਮਾਲਕ ਤੁਸੀਂ ਆ ਜਾਂ ਮੈਂ ਆ ਜਾਂ ਕੋਈ ਹੋਰ ਆ। ਮੁਜ਼ਾਹਰੇ ਦੀ ਪ੍ਰੋਟੈਕਸ਼ਨ ਵਾਸਤੇ ਇਹਦੇ ਚੈਪਟਰ 2 ਦੇ ਦੀ ਮੱਧ 2 ਦੇ ਵਿੱਚ ਲਿਖਿਆ ਆ, ਨੋ ਫਾਰਮਿੰਗ ਐਗਰੀਮੈਂਟ ਸ਼ੈਲ ਬੀ ਇੰਟਰਡ ਇਨ ਟੂ ਬਾਈ ਏ ਫਾਰਮਰ ਅੰਡਰ ਦਿਸ ਸੈਕਸ਼ਨ ਇਨ ਡੀਰੋਗੇਸ਼ਨ ਆਫ ਐਨੀ ਰਾਈਟ ਆਫ ਸ਼ੇਅਰ ਕਰੋਪਰ। ਫਿਰ ਉਹਦੀ ਐਕਸਪਲੇਨੇਸ਼ਨ ਦਿੱਤੀ ਹੋ ਵੀ ਸ਼ੇਅਰ ਕਰੋਪਰ ਕੀ ਹੁੰਦਾ। ਜੇ ਕਿਸੇ ਨੇ ਜ਼ਮੀਨ ਦਿੱਤੀ ਹੋ ਆ ਕਿਸੇ ਮੁਜ਼ਾਰੇ ਨੂੰ ਵਾਹੁਣ ਵਾਸਤੇ ਵੀ ਤੈਨੂੰ ਤੀਜਾ ਚੌਥਾ ਹਿੱਸਾ ਮਿਲੇਗਾ, ਤੇ ਉਹ ਕਾਰਪੋਰੇਸ਼ਨ ਨਾਲ ਐਗਰੀਮੈਂਟ ਹੀ ਨਹੀਂ ਕਰ ਸਕਦਾ। ਸੋ ਇਹਦੇ ਵਿੱਚ ਤਾਂ ਮੁਜ਼ਾਰੇ ਦੀ ਵੀ ਪ੍ਰੋਟੈਕਸ਼ਨ ਆ। ਆਪਾਂ ਫਾਰਮਰ ਦੀ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ, ਇੱਕ ਮੈਂ ਤੁਹਾਨੂੰ ਹੋਰ ਮੈਂਸ਼ਨ ਕਰ ਦਵਾਂ ਕਿਉਂਕਿ ਬਾਅਦ ਵਿੱਚ ਡਾਕਟਰ ਸਾਹਿਬ ਦੀਆਂ ਗੱਲਾਂ ਸੁਣੀ ਜਾਵਾਂਗੇ ਜਿੰਨੀਆਂ ਵੀ ਸੁਣਾਉਣਗੇ। ਇਹਦੀ ਜਿਹੜੀ ਮੱਧ 15 ਆ ਜੀ, ਉਹਦੇ ਵਿੱਚ 2 ਚੈਪਟਰ ਦੀ ਇੱਕ ਮੱਧ 15 ਆ ਜਗਦੀਸ਼ ਜੀ, ਉਹਦੇ ਵਿੱਚ ਪਹਿਲੀਆਂ ਜਿਹੜੀਆਂ ਮੱਧਾਂ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਵੀ ਜੇ ਡਿਸਪਿਊਟ ਹੋਵੇ ਕਿਵੇਂ ਹੱਲ ਕਰਨਾ, ਉਹਦੇ 'ਤੇ ਕਈ ਖਦਸ਼ੇ ਲੋਕਾਂ ਨੂੰ ਹੋ ਸਕਦੇ ਆ, ਪਰ ਉਹਦਾ ਜਿਹੜਾ ਸਿਰਾ ਲਾਤਾ ਉਹਨਾਂ ਨੇ ਕਿਸਾਨ ਦੇ ਬਚਾਅ ਲਈ। ਮੱਧ 15 ਕਹਿੰਦੀ ਆ, ਨਾਟ ਵਿਦ ਸਟੈਂਡਿੰਗ ਐਨੀਥਿੰਗ ਕੰਟੇਨਡ ਇਨ ਸੈਕਸ਼ਨ 14। ਸੈਕਸ਼ਨ 14 ਹੈਗਾ ਡਿਸਪਿਊਟ ਰੈਜ਼ੋਲੂਸ਼ਨ। ਨੋ ਐਕਸ਼ਨ ਫਾਰ ਰਿਕਵਰੀ ਆਫ ਐਨੀ ਅਮਾਊਂਟ ਡਿਊ ਇਨ ਦਾ ਪ੍ਰੋਸੈਸ ਆਫ ਐਨੀ ਆਰਡਰ ਪਾਸਡ ਅੰਡਰ ਦਾ ਸੈਕਸ਼ਨ ਸ਼ੈਲ ਬੀ ਇਨੀਸ਼ੀਏਟਡ ਅਗੇਂਸਟ ਦਾ ਐਗਰੀਕਲਚਰ ਲੈਂਡ ਆਫ ਦਾ ਫਾਰਮਰ। ਮੇਰੀ ਨਿਗਾਹ ਥੋੜ੍ਹੀ ਘੱਟ ਆ ਤਾਂ ਦੂਰੋਂ ਮੈਨੂੰ ਕੰਪਿਊਟਰ 'ਤੇ ਪੜ੍ਹਨਾ ਪੈ ਰਿਹਾ, ਤਾਂ ਮਤਲਬ ਇਹ ਹੈ ਵੀ ਅਗਰ ਜਿਹੜਾ ਡਿਸਪਿਊਟ ਰੈਜ਼ੋਲੂਸ਼ਨ ਆ ਉਹਦੇ ਵਿੱਚ ਕਿਸਾਨ ਦੇ ਅਗੇਂਸਟ ਫੈਸਲਾ ਚਲਾਇਆ ਜਾਵੇ ਤੇ ਉਪਰੋਕਤ ਮੱਦਾਂ ਦਾ ਜਿਹੜਾ ਫੈਸਲਾ ਆ ਉਹ 15 ਮੱਧ ਦੇ ਅੰਡਰ ਕਿਸਾਨ ਦੀ ਜ਼ਮੀਨ ਦੇ ਅਗੇਂਸਟ ਨਹੀਂ ਜਾ ਸਕਦਾ। ਤੁਸੀਂ ਐਜ ਏ ਕਾਰਪੋਰੇਸ਼ਨ ਮੇਰੇ ਵੱਲ 5 ਲੱਖ ਰੁਪਈਆ ਕੱਢ ਦਿੱਤਾ, ਤੁਸੀਂ ਉਹ 5 ਲੱਖ ਰੁਪਈਆ ਮੇਰੀ ਜ਼ਮੀਨ ਦੇ ਉੱਤੇ ਨਹੀਂ ਪਾ ਸਕਦੇ।
ਜੀ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਇਸ ਮਤ ਦੇ ਬਾਰੇ ਚ?
ਦੇਖੋ ਜਿਹੜੀ ਜਿਹੜੀ ਤਾਂ ਪਹਿਲੀ ਗੱਲ ਹੈ ਸ਼ੇਅਰ ਕਰਾਪਰ ਦੀ, ਪੰਜਾਬ ਦੇ ਵਿੱਚ ਬੇਅੰਤ ਸਿੰਘ ਗੌਰਮੈਂਟ ਵੇਲੇ 1993 ਚ ਇਹ ਪਾਸ ਕਰਤਾ ਵੀ ਜਿਹੜਾ ਬੰਦਾ ਠੇਕੇ ਤੇ ਜ਼ਮੀਨ ਲੈਂਦਾ ਨਾ, ਜਿਹੜੀ ਜਿਹੜੀ ਲੈਂਡ ਰਿਕਾਰਡ ਹੈ ਉਹਦੇ ਚ ਜਿਹੜਾ ਠੇਕੇ ਤੇ ਜ਼ਮੀਨ ਵਾਹੁੰਦਾ ਉਹਦਾ ਨਾਂ ਨੀ ਚੜਦਾ, ਮਾਲਕ ਦਾ ਚੜਦਾ ਪੰਜਾਬ ਚ ਅੱਜ ਵੀ, ਜਿਹੜੇ ਜਿਹੜੇ ਜਿਹੜਾ ਜਿਹੜਾ ਵੀ ਠੇਕੇ ਤੇ ਜ਼ਮੀਨ ਲੈਂਦਾ ਜਿਹਨੂੰ ਮਜਾਰੇ ਦੀ ਗੱਲ ਕਰਦੇ ਆ, ਮਜਾਰੇ ਦਾ ਨਾਂ ਨੀ ਚੜਦਾ ਉੱਥੇ, ਉਹ ਗਰਦਾਵਰੀ ਵੀ ਜਿਹੜੀ ਹੈ ਉਹ ਬੰਦਾ ਜਿਹੜਾ ਮਾਲਕ ਆ ਉਹਦੇ ਨਾਂ ਚੱਲਦੀ ਹੈ ਅੱਜ ਦੀ ਤਰੀਕ ਚ। ਉਹਦੇ ਤੋਂ ਬਾਅਦ ਐਕਟ ਬਦਲ ਗਿਆ, ਪਰ ਇਹ ਜਿਹੜਾ ਕੀਤਾ ਗਿਆ ਉਹ ਇਸ ਕਰਕੇ ਕੀਤਾ ਗਿਆ ਕਿ ਬਹੁਤ ਸਾਰੇ ਸੂਬੇ ਆ ਜਿਵੇਂ ਵੈਸਟ ਬੰਗਾਲ ਆ, ਉੱਥੇ ਮਜਾਰਿਆਂ ਨੂੰ ਇੱਕ ਪਰਮਾਨੈਂਟ ਨੈਂਸੀ ਐਕਟ ਦੇ ਅੰਡਰ ਇੱਕ ਰਾਈਟ, ਜੇ ਜ਼ਮੀਨ ਅਕਵਾਇਰ ਵੀ ਹੁੰਦੀ ਆ ਉਹਦੇ ਚ ਅੱਜ ਵੀ ਉਹਨਾਂ ਨੂੰ ਹਿੱਸਾ ਮਿਲਦਾ। ਇਹ ਇਹ ਉਸ ਕਰਕੇ ਪਾਇਆ ਗਿਆ ਕਿ ਤੁਹਾਨੂੰ ਐਗਰੀਮੈਂਟ ਫੇਰ ਉਸ ਮਜਾਰੇ ਨਾਲ ਕਰਨਾ ਪੈਣਾ
ਜੀ।
ਉਹ ਉਹ ਵੱਖਰੀਆਂ ਵੱਖਰੀਆਂ ਸਿਚੁਏਸ਼ਨ ਹੈ ਜਿਹੜੀਆਂ ਸਟੇਟਾਂ ਦੀਆਂ, ਸੋ ਇਸ ਕਰਕੇ ਜਿਹੜਾ ਦੂਜੀ ਗੱਲ ਜਿਹੜੀ ਹੋਈ ਹੈ ਕਿ ਕਿਸਾਨ ਦੀ ਜ਼ਮੀਨ ਦੇ ਵਿਰੁੱਧ ਤਾਂ ਇੰਨਾ ਹੀ ਹੈ ਕਿ ਤੁਸੀਂ ਜ਼ਮੀਨ ਨਹੀਂ ਵੇਚ ਸਕਦੇ, ਪਰ ਉਹਦੇ ਚ ਇਹ ਤਾਂ ਨਹੀਂ ਨਾ ਫਿਰ ਤੁਸੀਂ ਉਹਨੂੰ ਅੱਗੇ ਹੋਰ ਕੋਈ ਵੀ ਕੰਪਲਸ਼ਨ ਨਹੀਂ ਕਰ ਸਕਦੇ ਕਿ ਉਹਦੇ ਉਹਦੀ ਜ਼ਮੀਨ ਜਿਹੜੀ ਹੈ। ਇਹ ਤਾਂ ਪਹਿਲਾਂ ਵੀ ਹੁੰਦਾ ਸੀਗਾ ਕਿ ਠੀਕ ਹੈ ਤੁਸੀਂ ਜਿੰਨੀ ਪਲੈਜ ਕੀਤੀ ਹੈ ਉਹੀ ਹੋ ਸਕਦੀ ਹੈ ਨਾ
ਜੀ,
ਇਹ ਰਿਕਵਰੀ ਵਾਸਤੇ ਜੇ ਕਿਸਾਨ ਦੀ ਜ਼ਮੀਨ ਦੇ ਵਿਰੁੱਧ ਨਹੀਂ ਕਰ ਸਕਦੇ ਤਾਂ ਉਹਦੀ ਜਿਹੜੀ ਬਾਕੀ ਰਿਕਵਰੀ ਲਈ ਤੁਸੀਂ ਉਹਨੂੰ ਇਹ ਤਾਂ ਕੰਪੈਲ ਕਰ ਸਕਦੇ ਹੋ ਵੀ ਇਹ ਜ਼ਮੀਨ ਕੰਪਨੀ ਵਾਹੂਗੀ 2 ਸਾਲ ਲਈ ਜਾਂ ਹੋਰ ਕਰਨੀ, ਉਹਦਾ ਕਿਤੇ ਬੰਦ ਨਹੀਂ ਹੈ।
ਇੱਕ ਸੈਕਿੰਡ ਡਾਕਟਰ ਸਾਹਿਬ, ਪੜਾ ਜੀ ਕੀ ਇਹ ਪੋਸੀਬਲ ਹੈ?
ਬਿਲਕੁਲ ਜੀ, ਜਦੋਂ ਮਾਦੀ ਐਡੀ ਕਲੀਅਰ ਆ ਵੀ ਕੋਈ ਵੀ ਕਿਸਾਨ ਦੇ ਖਿਲਾਫ਼ ਗਿਆ ਫੈਸਲਾ ਕਿਸਾਨ ਦੀ ਜ਼ਮੀਨ ਦੇ ਖਿਲਾਫ਼ ਨਹੀਂ ਜਾ ਸਕਦਾ। ਉਹ ਮਾਦੀ ਐਡੀ ਕਲੀਅਰ ਆ ਵੀ ਕਿਸਾਨ ਦੀ ਜ਼ਮੀਨ ਦੇ ਖਿਲਾਫ਼ ਨਾ ਤੁਸੀਂ ਉਹ।
ਡਾਕਟਰ ਸਾਹਿਬ ਦਾ ਕਹਿਣਾ ਇਹ ਹੈ ਕਿ ਬਲਾ ਜੀ ਕਿ ਜ਼ਮੀਨ ਦੇ ਖਿਲਾਫ਼ ਫੈਸਲਾ ਨਹੀਂ ਗਿਆ, ਪਰ ਕੀ ਕੰਪਨੀ ਉਹਨੂੰ ਆਪਣੀ ਵਸੂਲੀ ਕਰਨ ਦੇ ਲਈ ਕਿਸੇ ਹੋਰ ਢੰਗ ਦੇ ਨਾਲ ਕਿਸਾਨ ਨੂੰ ਕੰਪੈਲ ਕਰ ਸਕਦੀ ਹੈ? ਕੀ ਕਿਸਾਨ ਕੋਲ ਇੱਥੇ ਕੋਈ ਰਾਹਤ ਹੈ?
ਦੇਖੋ, ਕਿਸਾਨ ਕੋਲ ਜਿਹੜੀ ਰਾਹਤ ਸਭ ਤੋਂ ਵੱਡੀ ਤਾਂ ਇਹ ਆ ਜਗਦੀਸ਼ ਜੀ, ਸਦੀਆਂ ਤੋਂ ਆਪਾਂ ਇਹ ਕਹਿੰਦੇ ਆਏ ਹਾਂ ਵੀ ਜਿਹੜੇ ਆੜ੍ਹਤੀਏ ਸੀ ਉਹ ਅੰਗੂਠਾ ਲਵਾ ਦਿੰਦੇ ਸੀ, ਅੰਗੂਠਾ ਲਵਾ ਦਿੰਦੇ ਸੀ, ਮੁੜ ਕੇ ਕਿਸਾਨ ਕੋਲ ਖੂਹ ਹੀ ਰਹਿ ਜਾਂਦਾ ਸੀ, ਜ਼ਮੀਨ ਲੈ ਜਾਂਦੇ ਸੀ ਸਾਰੀ। ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਟੈਕਸ਼ਨ ਆ ਵੀ ਕੋਈ ਵੀ ਕੰਪਨੀ ਕਿਸਾਨ ਦੀ ਜ਼ਮੀਨ ਨੂੰ ਹੱਥ ਨਹੀਂ ਲਾ ਸਕਦੀ, ਇੱਥੋਂ ਤੱਕ ਵੀ ਪੈਸੇ ਵੀ ਕਿਸਾਨ ਵੱਲ ਨਿਕਲਦੇ ਹੁਣ ਤਾਂ ਵੀ ਉਹ ਜ਼ਮੀਨ ਦੇ ਉੱਤੇ ਲੀਨ ਨਹੀਂ ਪਾ ਸਕਦੇ, ਮਜਬੂਰ ਨਹੀਂ ਕਰ ਸਕਦੇ ਵੀ ਤੂੰ ਸਾਨੂੰ ਹੁਣ ਫਸਲ ਪੈਦਾ ਕਰਕੇ ਮੁਫ਼ਤ ਦੇ। ਇਦੋਂ ਵੱਡੀ ਪ੍ਰੋਟੈਕਸ਼ਨ ਕੀ ਹੋ ਸਕਦੀ ਆ? ਉਹ ਬਾਕੀ ਤੇ ਉਹਨਾਂ ਨੂੰ ਸਮਝੌਤਾ ਕਰਨਾ ਪਏਗਾ ਵੀ ਬਾਕੀ ਇੱਥੇ ਜਗਦੀਸ਼ ਜਦੋਂ ਬੈਂਕਾਂ ਦੇ ਪੈਸੇ ਡੁੱਬ ਜਾਂਦੇ ਆ, ਮੌਰਗੇਜ ਡੁੱਬ ਜਾਂਦੀਆਂ, ਉਹ ਤੁਹਾਡਾ ਘਰ ਲੈ ਲੈਂਦੀਆਂ, ਫਿਰ ਉਹ ਸਿੱਟ ਮੈਂ ਹੱਥ ਵੇਚ ਲੈਂਦੀਆਂ ਜਾਂ ਉਹ ਰਾਈਟ ਆਫ ਕਰ ਦਿੰਦੀਆਂ ਵੀ ਸਾਡਾ ਇੰਨਾ ਜਿਹੜਾ ਕੰਮ ਆ ਉਹ ਖਰਾਬ ਹੋ ਗਿਆ, ਉਹ ਕਾਲੇ ਵਿੱਚ ਚਲਾ ਗਿਆ, ਉੱਥੇ ਕਾਲੀ ਲੀਕ ਫੇਰ ਦਿੰਦੇ ਆ। ਤੋ ਕੰਪਨੀਆਂ ਵੱਡੀਆਂ ਨੂੰ ਕਾਲੀ ਲੀਕ ਫੇਰਨੀ ਪੈਗੀ, ਪਰ ਕਿਸਾਨ ਦੀ ਜ਼ਮੀਨ ਉਹ ਜ਼ਬਤ ਨਹੀਂ ਕਰ ਸਕਣਗੀਆਂ। ਮੈਂ ਇੱਕੋ ਹੀ ਚੀਜ਼ ਮੈਂਸ਼ਨ ਕਰਕੇ ਖਤਮ ਕਰਾਂਗਾ, ਇਹ ਜਿਹੜੀ ਮੱਧ 6 ਆ ਇਸ ਚੈਪਟਰ 2 ਦੀ, ਉਹਦੇ ਵਿੱਚ 3 ਗੱਲਾਂ ਬੜੀਆਂ ਇੰਪੋਰਟੈਂਟ ਕਿਸਾਨ ਦੇ ਹੱਕ ਵਿੱਚ ਲਿਖੀਆਂ ਆ। ਇੱਕ ਤਾਂ ਇਹ ਆ ਵੀ ਜਿਹੜੀ 3B ਦੇ ਥੱਲੇ 6 ਮੱਧ ਨੰਬਰ 6 ਦੀ 3B ਜਿਹੜੀ ਸਬ ਮੱਧ ਆ ਉਹਦੇ ਥੱਲੇ ਲਿਖਿਆ ਆ ਵੀ ਕਿਸਾਨ ਨੂੰ ਪੂਰੀ ਅਦਾਇਗੀ ਫੁੱਲ ਪੇਮੈਂਟ ਔਨ ਡਿਲੀਵਰੀ ਕਰਨੀ ਪਏਗੀ। ਜਦੋਂ ਤੁਸੀਂ ਚੀਜ਼ ਫਾਰਮਰ ਤੋਂ ਲੈ ਲਈ ਤੁਹਾਨੂੰ ਪੂਰੀ ਡਿਲੀਵਰੀ ਕਰਨੀ ਪਏਗੀ। 3A ਥੱਲੇ ਲਿਖਿਆ ਆ ਵੀ ਅਗਰ ਕੋਈ ਕਾਰਪੋਰੇਸ਼ਨ ਕਿਸਾਨ ਤੋਂ ਸੀਡ ਪੈਦਾ ਕਰਵਾਵੇ, ਕਿਉਂਕਿ ਬੀਜ ਜਿਹੜਾ ਜ਼ਿਆਦਾ ਇੰਪੋਰਟੈਂਟ ਹੁੰਦਾ ਉਹਦੀ ਇੰਸਪੈਕਸ਼ਨ ਵੀ ਕਰਨੀ ਪੈਂਦੀ ਹੈ ਕਿ ਇਹ ਬੀਜ ਸਹੀ ਬਣਿਆ ਆ, ਤੇ 2/3 ਉਹਨੂੰ ਡਿਲੀਵਰੀ ਦੇ ਉੱਤੇ ਉਹਦੇ ਪੈਸੇ ਦੇਣੇ ਪੈਣਗੇ, ਤੇ 1/3 ਉਹਨੂੰ ਉਹਦੀ ਇੰਸਪੈਕਸ਼ਨ ਕਰਨ ਤੋਂ ਬਾਅਦ ਦੇਣੇ ਪੈਣਗੇ ਕਿਸਾਨ ਨੂੰ, ਵਿਦਨ ਉਹ ਵੀ ਵਿਦਨ 30 ਡੇਜ਼ ਹੋਣੀ ਚਾਹੀਦੀ ਆ ਸੀਡ ਦੀ ਹਾਲਤ ਵਿੱਚ। ਅਗਰ ਰੈਗੂਲਰ ਫਸਲ ਆ, ਸਬਜ਼ੀ ਆ, ਦਾਲ ਆ, ਕੋਈ ਕਣਕ ਆ, ਚੌਲ ਆ, ਤੇ ਔਨ ਡਿਲੀਵਰੀ ਕਰਨੀ ਪਏਗੀ। ਮੱਧ 6.2 ਦੇ ਵਿੱਚ ਲਿਖਿਆ ਆ ਵੀ ਜਿਹੜਾ ਬੰਦਾ ਖਰੀਦਦਾਰ ਆ, ਜਿਹੜੀ ਕਾਰਪੋਰੇਸ਼ਨ ਆ, ਜਦੋਂ ਉਹਨੇ ਕਿਸਾਨ ਤੋਂ ਚੀਜ਼ ਲੈਣੀ ਆ ਤੇ ਉਹ ਉਦੋਂ ਹੀ ਇੰਸਪੈਕਟ ਕਰ ਲਵੇ ਵੀ ਇਹ ਮੇਰੇ ਗ੍ਰੇਡ ਦੀ ਆ। ਅਗਰ ਉਹਨੇ ਇੰਸਪੈਕਟ ਨਹੀਂ ਕੀਤੀ, ਉਹ ਬੋਰੀਆਂ ਵਿੱਚ ਟਰੱਕਾਂ 'ਚ ਭਰ ਕੇ ਲੈ ਗਏ ਉੱਥੋਂ, ਇਟ ਵਿਲ ਬੀ ਡੀਮਡ ਇੰਸਪੈਕਟਡ।
ਓਕੇ,
ਇਹ ਮੰਨ ਲਿਆ ਜਾਏਗਾ ਕਿ ਉਹਨਾਂ ਨੇ ਇੰਸਪੈਕਟ ਕਰ ਲਈ ਆ, ਤੇ ਉਹ ਵਾਪਸ ਆ ਕੇ ਕਹਿ ਨਹੀਂ ਸਕਣਗੇ ਵੀ ਇਹਦੇ ਵਿੱਚ ਫਲਾਨੀ ਕਮੀ ਨਿਕਲੀ ਹੈ। ਈਦਰ ਯੂ ਇੰਸਪੈਕਟ ਔਨ ਰਿਸੀਵ, ਜੇ ਤੁਸੀਂ ਫਾਰਮ ਦੇ ਗੇਟ 'ਤੇ ਕਰਦੇ ਉੱਥੇ ਕਰ ਲਓ, ਸਟੋਰ ਵਿੱਚ ਕਰਦੇ ਉੱਥੇ ਕਰ ਲਓ, ਮੰਡੀ 'ਚ ਕਰਦੇ ਉੱਥੇ ਕਰ ਲਓ, ਅਦਰਵਾਈਜ਼ ਇਟ ਵਿਲ ਬੀ ਡੀਮਡ ਇੰਸਪੈਕਟਡ। ਇਹ ਤੋਂ ਵੱਡ ਹੋਰ ਇਹ ਪ੍ਰੋਟੈਕਸ਼ਨ ਨਹੀਂ ਹੈ ਸਰ, ਕਿਸਾਨ ਦੀ ਪ੍ਰੋਟੈਕਸ਼ਨ ਨਹੀਂ ਹੈ। देर आर मतलब तुसीं मैं टिवाणा जी नूं कहांगा भी जिहड़ियां इह मद्दां है इन्हां नूं भी पढ़ लो फिर बैलेंस कोई अप्रोच होवे। मैं नहीं ये कह रहा भी जिहड़ा समझौता है 100% किसानां दे हक विच आ, मैं तां माहर नहीं हाँ। जो मैं बार बार सुनिया रेडियो स्टेशन से टीवी स्टेशन से भी लुटे गए मारे गए कब्जा हो जाएगा लीज हो जाएगी करजा लैके भज जाएंगे सानू नंग कर जाएंगे, फिर मैं इन्हों पढ़िया ये ऐसी चीज जगदीश जी कोई नहीं निकलती, सगो किसान ते मुजारियां दी प्रोटेक्शन निकलती है।
डॉक्टर साहब तुहाडी क्लोजिंग रिमार्क।
हाँ जी, पहली गल तो यह है कि जिहड़ी इह कहिंदा अदायगी हो जाएगी, हुण भी एक शुगर केन एक्ट हैगा, प्राइवेट मिल जे खरीदे तो खरीद तो 15 दिन के बिच बिच ना ओदी अदायगी करनी हुंदी है, जे 15 दिन लंघ जाए तो कहिंदे 15% ब्याज देना है। किसानां दा करोड़ां च ओहदे वल बकाया खड़ा, सरकार ओह नहीं दवा सकदी जिहड़ी असीं इहदी प्रोविजन दी गल करदे आ। ला इंप्लीमेंटेशन दी जिहड़ी हालत है हिंदुस्तान दे विच ओह इस तरह दी है, हुण तां एक्ट हैगा ओह इनैक्ट बनिया वा शुगर केन एक्ट दे विच, ओहदे च प्रोविजन हैगी है ते जिहड़ी चलो मिल भी जावे। हुण भी इही हैगा कि जदों फसल खरीदी गई विदिन 48 आवर्स 48 घंटे दे विच विच तुसीं ओहदी अदायगी करनी है, चाहे जीरी खरीदो कणक खरीदो ओह नहीं हुंदी, इन्ने साल किन्ने रुकदे रहिंदे आ। दूजा है कि साडे कोल 35% 5 एकड़ तों थले दे किसान है, 85% है हिंदुस्तान दे विच 5 एकड़ तों थले, ते 5 एकड़ तों थले किसे भी एग्रीमेंट दे विच जदों तुसीं करदे हो पार्टी दा इक्वल प्लेइंग लैवल फील्ड जिहड़ा हुंदा कि बराबर दे होण ओह हो सकदा। ਇਹਦੇ ਚ ਤਾਂ ਇਹ ਵੀ ਹੋ ਗਿਆ ਕਿ ਜਿਹੜੀ ਤੁਹਾਡੀ ਰੈਜੂਲੇਸ਼ਨ ਜੇ ਕੋਈ ਝਗੜਾ ਹੋ ਜੇ, ਝਗੜੇ ਦੇ ਵਿੱਚ ਕੀ ਹੈ ਜੀ, ਜਾਂ ਤਾਂ ਉਹ ਆਪਣੇ ਚ ਨਜਿੱਠ ਲੈਣ, ਨਹੀਂ ਫਿਰ ਉਹ SDM ਕੋਲ ਚਲੇ ਜਾਣ, SDM ਤੋਂ ਉੱਤੇ 1 ਮਹੀਨੇ ਦੇ ਵਿੱਚ ਹੋਵੇ ਤੇ ਉਹ ਤੋਂ ਬਾਅਦ ਫਿਰ ਉਹ DC ਕੋਲ ਚਲੇ ਜਾਣ, ਜੇ ਉਹਦੇ ਫਿਰ ਉਹ ਕੋਰਟ ਚ ਨਹੀਂ ਜਾ ਸਕਦੇ, ਕੋਰਟ ਚ ਜਾਣ ਦਾ ਇਹਦੇ ਚ ਪ੍ਰੋਵੀਜ਼ਨ ਹੀ ਕੋਈ ਨੀ। DC ਤੇ SDM ਇੱਥੇ ਆ ਕੇ ਮੈਨੂੰ ਇਹ ਦੱਸੋ ਜਿਹਦੇ ਕੋਲ 25-50 acres ਵੀ ਜ਼ਮੀਨ ਆ, ਅੱਜ DC ਮਿਲਦਾ ਨੀ ਉਹਨੂੰ, DC ਕਿਹਨੂੰ ਮਿਲਦਾ, ਚਾਹੇ ਪ੍ਰਾਈਮ ਮਿਨਿਸਟਰ ਨੂੰ ਜਿਹੜੀ ਕੰਪਨੀ ਦਾ ਮਾਲਕ ਆ CO ਮਿਲ ਜਾਂਦਾ। ਅੱਜ ਤੱਕ CM ਨਾਲ ਬਾਹਰ ਕਿਤੇ ਇਹ ਸਾਰਾ ਕੁਛ WTO ਦੇ ਅੰਡਰ ਹੋ ਰਿਹਾ, ਅੱਜ ਤੱਕ ਕੋਈ ਡੈਲੀਗੇਸ਼ਨ ਦੇ ਵਿੱਚ ਕਿਸਾਨ PM ਨਾਲ ਗਿਆ, ਕੀ ਕੋਈ ਵਰਕਰ ਗਿਆ, ਕੀ ਕਿਸਾਨਾਂ ਨੂੰ ਪੁੱਛਿਆ ਗਿਆ ਇਹਦੇ ਵਿੱਚ। ਇਹਦੇ ਵਿੱਚ ਜਿੰਨੇ ਆਰਟੀਕਲ ਤੁਸੀਂ ਪੜ੍ਹ ਲਿਓ ਅਖਬਾਰਾਂ ਦੇ ਵਿੱਚ ਉਹ ਪ੍ਰੋ ਕਾਰਪੋਰੇਟ ਬੁੱਧੀਜੀਵੀਆਂ ਦੇ ਲਿਖਿਆ, ਉਹ ਪਾਲਿਸੀ ਘਾੜਿਆਂ ਦੇ ਲਿਖੇ ਹੋਏ ਆ।
ਪਾਰਟੀਸਪੇਟ ਕਰਨ ਦੇ ਲਈ ਤੇ ਕੁਛ ਆਪਾਂ ਹੋਰ ਕਾਲ ਇਸ ਸਮੇਂ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ
ਸ੍ਰੀ ਅਕਾਲ ਜੀ,
ਮੈਂ ਕਹਿੰਦਾ ਵੀ ਬਹੁਤ ਹੈਲਦੀ ਡਿਸਕਸ਼ਨ ਚੱਲ ਰਹੀ ਹੈ, ਪਰ ਗੱਲ ਇਹ ਆ ਕਿ ਸਾਰੀ ਪੰਜਾਬ ਦੀ ਜਿਹੜੀ ਯੰਗ ਜਨਰੇਸ਼ਨ ਆ ਉਹ ਤਾਂ ਇੱਧਰ ਆਈ ਹੋਈ ਹੈ, ਰਾਈਟ, ਉੱਥੇ 5-10% ਜਿਹੜੇ ਹੈਗੇ ਆ, ਜਾਂ 25-30% ਤੁਸੀਂ ਲਾ ਲਓ, ਉਹ ਸਾਰੇ ਹੁਣ ਬਜ਼ੁਰਗ ਹੈਗੇ ਆਪਣੇ ਕਿਸਾਨ, ਠੀਕ ਹੈ, 50 ਤੋਂ ਉੱਪਰ ਹੈਗੇ ਆ, ਠੀਕ ਹੈ, ਤਾਂ ਉਹਨਾਂ ਦੀ ਇੰਨੀ ਕੰਡੀਸ਼ਨ ਹੈ ਨੀ ਕਿ ਉਹ ਐਡੀ ਵੱਡੀ ਕੰਪਨੀ ਨਾਲ ਆਪਣਾ ਕਰ ਸਕਣ, ਮੋਲ ਭਾਵ ਕਰ ਸਕਣ।
ਤਾਂ
ਇਹ ਜਿਹੜੀਆਂ ਗੱਲਾਂ ਤੁਸੀਂ ਕਾਨੂੰਨ ਦੀਆਂ ਕਰਦੇ ਪਏ ਹੋ ਅੱਜ ਦੀ ਤਰੀਕ ਚ ਕਾਨੂੰਨ ਦੇ ਬਾਰੇ ਹੈਗਾ, ਪਰ ਜਦੋਂ ਇੱਕ ਫਰੈਂਚਾਈਜ਼ ਦਾ ਬਿਜ਼ਨਸ ਜਦੋਂ ਸਟਾਰਟ ਹੋਣਾ ਕਾਰਪੋਰੇਟ ਦਾ, ਉਹਦੇ ਵਕੀਲਾਂ ਨੇ ਜੋ ਲਿਖਣਾ ਕੰਟਰੈਕਟ ਲਿਖਣਾ ਹੈ ਉਹ ਹੋਊਗਾ, ਠੀਕ ਹੈ, ਉਹ ਏਦਾਂ ਕਿੱਦਾਂ ਹੋ ਸਕਦਾ ਕਿ ਇੱਡੀ ਵੱਡੀ ਕਾਰਪੋਰੇਟ ਕੰਪਨੀਆਂ ਕਰੋੜਾਂ ਰੁਪਇਆ ਲਾ ਕੇ ਗਡਾਊਨ ਬਣਾਉਣ ਔਰ 20 ਸਾਲ ਬਾਅਦ ਜਾਂ 15 ਸਾਲ ਬਾਅਦ ਛੱਡ ਕੇ ਚਲੇ ਜਾਣ ਕਿਸਾਨਾਂ ਕੋਲ ਫ੍ਰੀ, ਏਦਾਂ ਤਾਂ ਪੋਸੀਬਲ ਹੀ ਹੈ ਨੀ।
ਸੋ ਤੁਸੀਂ ਸਹਿਮਤ ਨਹੀਂ ਗੇ, ਤੁਹਾਨੂੰ ਲੱਗਦਾ ਹੈ ਕਿ ਜਿਹੜੇ ਐਗਰੀਮੈਂਟ ਨੇ ਘਾਤਕ ਹੈ?
ਘਾਤਕ ਹੈ, ਬਿਲਕੁਲ ਘਾਤਕ ਹੈ ਸਰ ਜੀ,
ਜਦੋਂ
ਹੁਣ ਗੱਲ ਸਾਹਮਣੇ ਆ ਹੀ ਗਈ ਆ ਕਿ ਉਹਨਾਂ ਨੇ ਆਪਣੇ ਗਡਾਊਨ ਬਣਾਉਣੇ ਆ, ਤੇ ਇਹਦਾ ਮਤਲਬ ਸਿੱਧਾ ਜਾ ਉਹਨਾਂ ਨੇ ਵੱਡਾ ਗਰੁੱਪ ਪੂਰਾ ਕਿਸਾਨਾਂ ਨੂੰ ਨੋਚ ਲੈਣਾ।
ਡਾਕਟਰ ਸਾਹਿਬ ਹੋਲਡ ਰੱਖਿਓ, ਥੈਂਕ ਯੂ ਕਾਲਰਸ, ਔਰ ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ। 416-620-1778 ਸਟੂਡੀਓ ਨੰਬਰ ਹੈ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੁਸੀਂ ਆਨ ਏਅਰ ਹੋ ਜੀ ਕਾਲਰ। ਹਾਂਜੀ,
ਹੈਲੋ,
ਹਾਂਜੀ ਹਾਂਜੀ
ਹਾਂਜੀ ਹਾਂਜੀ ਭਾਜੀ, ਇਹ ਤਾਂ ਜਿਹੜਾ ਨਾ ਬਿੱਲ ਆ ਇਹ ਤਾਂ ਐਕਚੁਅਲੀ ਸੁਸਾਈਡ ਦੇ ਬਰਾਬਰ ਹੀ ਆ, ਕਿਉਂਕਿ ਤੁਹਾਨੂੰ ਪਤਾ ਆ ਕਿ ਕਿੰਨੇ ਕੁ ਪਰਸੈਂਟ ਤੇ ਜ਼ਿਮੀਦਾਰ ਆ ਜਿਹੜੇ ਅਮੀਰ ਆ, ਉੱਥੇ ਤਾਂ ਬੰਦਾ ਵਿਚਾਰਾ ਆਮ ਬੰਦੇ ਦਾ ਜ਼ਿਮੀਦਾਰ ਦਾ ਤਾਂ ਕੋਈ ਉੱਥੇ ਹੋਮਗਾਰੀ ਆ ਜਾਂ ਜਿਹੜਾ ਸੰਤਰੀ ਖੜਾ ਹੁੰਦਾ ਆ ਗੇਟ ਤੇ ਠੰਡ ਦੇ, ਉਹ ਨੀ ਉਹਨੂੰ ਵੜਨ ਦਿੰਦਾ, ਤੇ ਉਹ ਵਿਚਾਰਾ ਐਡੀਆਂ ਫਾਰਮਾਂ ਦੇ ਨਾਲ ਵਕੀਲਾਂ ਦੇ ਥਰੂ ਕਿੱਦਾਂ ਪੰਗਾ ਲੈ ਲਊਗਾ? ਇਹ ਮੇਰੇ ਹਿਸਾਬ ਨਾਲ ਤਾਂ ਇਹ ਬਿਲਕੁਲ ਜਿਹੜਾ ਆ ਜਿਹੜਾ ਬਿੱਲ ਹੈ ਕਿਸਾਨਾਂ ਨੂੰ ਮਾਰਨ ਵਾਸਤੇ ਹੀ ਆ ਬਸ।
ਆਲਰਾਈਟ, ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ 416-620-1778 ਸਟੂਡੀਓ ਨੰਬਰ ਹੈ, 416-620-1778 ਸਟੂਡੀਓ ਨੰਬਰ ਹੈ। ਅਸੀਂ ਲਗਭਗ ਅੱਧਾ ਪੌਣਾ ਘੰਟਾ ਇਸ ਵਿਸ਼ੇ ਦੇ ਉੱਤੇ ਡਿਬੇਟ ਕੀਤੀ ਹੈ ਔਰ ਬਲਰਾਜ ਦਿਓਲ ਜੀ ਨੇ ਇਕੱਲੀ ਇਕੱਲੀ ਮਦਦ ਦੇ ਉੱਤੇ ਜਾ ਕੇ ਗੱਲ ਕੀਤੀ ਹੈ ਕਿ ਇੱਥੇ ਕਿਸ ਤਰ੍ਹਾਂ ਕਿਸਾਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈ, ਪਰ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਜਾਂ ਫਿਰ ਹੋਰ ਪੰਜਾਬ ਦੇ ਬੁੱਧੀਜੀਵੀ ਨੇ ਉਹ ਕਹਿ ਰਹੇ ਨੇ ਕਿ ਇਹ ਘਾਤਕ ਹੈ ਲੋਕਾਂ ਦੇ ਲਈ। ਸੋ ਉਹਦੇ ਲਈ ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਹਿਲ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਗਹਿਲ ਸਾਹਿਬ, ਮੈਂ ਸੁਣ ਰਿਹਾ ਸੀ ਸਾਡੀ ਗੱਲਬਾਤ ਤੇ ਆਪਣੇ ਦਿਓਲ ਸਾਹਿਬ ਲਈ ਮਤਲਬ ਮੇਰਾ ਇੱਕ ਕੁਐਸਚਨ ਦਿਮਾਗ 'ਚ ਆ ਰਿਹਾ ਸੀਗਾ ਕਿ ਉਹ ਕਹਿੰਦੇ ਸੀਗੇ ਬਈ ਜਿਹੜਾ ਕਿਸਾਨ ਦੀ ਜ਼ਮੀਨ ਜਿਹੜੀ ਉਹ ਕਾਰਪੋਰੇਟ ਵੱਲੋਂ ਖਰੀਦੀ ਨਹੀਂ ਜਾ ਸਕਦੀ
ਜੀ ਜੀ,
ਪਰ ਜੇ ਉਹ ਕਿਸਾਨ ਇਹਨਾਂ ਮਜਬੂਰ ਹੋ ਗਿਆ ਤੇ ਕਿਸਾਨ ਆਪ ਵੇਚਣੀ ਚਾਹੁੰਦਾ ਆ ਤੇ ਫਿਰ ਕਾਰਪੋਰੇਟ ਨਹੀਂ ਖਰੀਦੂਗਾ? ਉਹ ਤਾਂ ਮਤਲਬ ਕਾਰਪੋਰੇਟ ਉਹਨੂੰ ਫੋਰਸ ਨਹੀਂ ਕਰ ਸਕਦਾ, ਇਹ ਗੱਲ ਜਿਹੜੀ ਕਾਨੂੰਨ ਕਹਿੰਦਾ ਉਹ ਗੱਲ ਮੰਨ ਲਈ
ਜੀ ਜੀ,
ਪਰ ਹੁਣ ਤੁਸੀਂ ਕਿਸਾਨ ਦੇ ਸਿਰ 'ਚ ਕਰਜ਼ਾ ਚਾੜ ਦਿਓ 5-10-20 ਲੱਖ ਹੈ ਜੀ, ਤੇ ਉਹ ਕਿਸਾਨ ਕਹੂਗਾ ਵੀ ਮੈਂ ਜ਼ਮੀਨ ਵੇਚਣੀ ਆ, ਮੈਂ ਆਈ ਵਾਂਟ ਟੂ ਗੈਟ ਆਊਟ ਆਫ ਦਿਸ ਕੰਟਰੈਕਟ
ਜੀ,
ਫਿਰ ਉਹਦਾ ਕੀ ਇਲਾਜ ਹੈਗਾ?
ਉਹਦੇ 'ਚ ਉਹਨਾਂ ਨੇ ਵੱਖ ਵੱਖ ਮੱਦਾਂ ਦੱਸੀਆਂ ਕਿ ਉਹ ਪ੍ਰੋਟੈਕਟਿਡ ਹੈ ਕੰਪਲੀਟਲੀ, ਵੱਖ ਵੱਖ ਮੱਦਾਂ ਦੇ ਉੱਤੇ ਜਾ ਕੇ ਪ੍ਰੋਟੈਕਟਿਡ ਹੈ ਕਿ ਉਹ ਜ਼ਮੀਨ ਦੇ ਮਗਰ ਨਹੀਂ ਜਾ ਸਕਦੀ ਕਾਰਪੋਰੇਸ਼ਨ, ਔਰ ਉਹ ਜ਼ਮੀਨ ਦੇ ਉੱਤੇ ਕਿਸੇ ਤਰ੍ਹਾਂ ਨਾਲ ਲੀਨ ਪਾ ਸਕਦੀ ਹੈ ਨਾ ਕੁਛ ਹੋਰ ਪਾ ਸਕਦੇ। ਹਾਂਜੀ,
ਇਹਦੇ 'ਚ ਮੈਂ ਇੰਨਾ ਕੀ ਐਡ ਕਰਨਾ ਚਾਹੂੰਗਾ, ਕੰਪਨੀ ਲਈ ਬੈਨ ਹੈ, ਜ਼ਮੀਨ ਦੀ ਖਰੀਦ ਵੇਚ ਬੈਨ ਨਹੀਂ ਹੈ ਤੇ ਕੰਪਨੀਆਂ ਕੋਲ ਇੰਨੇ ਰਸਤੇ ਹੁੰਦੇ ਆ ਕਿ ਤੁਸੀਂ ਬੰਦਾ ਖੜਾ ਕਰ ਦਿਓ, ਦੂਜਾ ਕਿਸਾਨ ਖੜਾ ਕਰ ਦੋ, ਉਹਦੀ ਜ਼ਮੀਨ ਲੈ ਲੇ, ਉਹਦੇ ਨਾਲ ਐਗਰੀਮੈਂਟ ਕਰ ਲਓ, ਉਹ ਕਿੱਥੇ ਬੰਦ ਕੀਤਾ
ਜੀ ਜੀ
ਹੈ ਨਾ ਜੀ।
ਆਲਰਾਈਟ, ਹਾਂਜੀ ਹਾਂਜੀ, ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਕੁਐਸਚਨ ਕਰਨਾ ਚਾਹੁੰਦਾ, ਮੈਂ ਇੱਕ ਗਰੀਬ ਕਿਸਾਨ, ਮੈਂ ਕੱਲ ਨੂੰ ਮੇਰਾ ਕੋਈ ਕੰਪਨੀ ਨਾਲ ਗੜਬੜ ਹੋ ਗਈ, ਮੇਰੇ ਕੋਲ ਇੱਕ ਸਿਰਫ ਵਕੀਲ ਆ, ਉਹ 5000 ਫੀਸ ਲੈ ਕੇ ਕਰ ਸਕਦਾ ਕੇਸ, ਔਰ ਕੀ ਮੇਰਾ ਵਕੀਲ 5 ਲੱਖ ਦੇ 5 ਕਰੋੜ ਦੇ ਵਕੀਲ ਨਾਲ ਫਾਈਟਿੰਗ ਕਰ ਸਕਦਾ?
ਦੇਖੋ
ਕਿਸਾਨ ਜਿਹੜੇ ਮੰਗ ਕਰਦੇ ਆ ਹੁਣ ਵੀ, ਪਹਿਲੀ ਤਾਂ ਉਹ ਲੜ ਨੀ ਸਕਦਾ ਕਿਉਂਕਿ ਕਾਰਪੋਰੇਟ ਜਿਹੜੇ ਆ ਉਹਨਾਂ ਕੋਲ ਵਕੀਲ ਜਿਹੜੇ ਆ ਉਹਨਾਂ ਦੀ ਪੂਰੀ ਸੰਸਥਾ ਹੁੰਦੀ ਹੈ, ਤੇ ਉਹ ਇਹ ਵੀ ਜਾਣਦੇ ਆ ਇੱਕ ਸਿਸਟਮ ਦੇ ਵਿੱਚ ਲੂਪ ਹੋਲ ਖੇਡੇ ਆ ਤੇ ਕਿਵੇਂ ਯੂਜ਼ ਕਰਨਾ
ਜੀ,
ਤੇ ਸਰਕਾਰ ਜਿਹਨੂੰ ਉਹ ਫੰਡ ਦਿੰਦੇ ਆ ਨਾ ਉਹ ਵੀ ਉਹਨਾਂ ਦੇ ਪਿੱਛੇ ਬੈਕ ਤੇ ਖੜਦੀ ਹੈ। ਤੁਸੀਂ ਜਿਹੜੇ ਰੀਅਲ ਅਸਟੇਟ ਦੇ ਵਿੱਚ ਜਿਹੜੇ ਇੱਥੇ ਬੜੇ ਵੱਡੇ 45-45 ਹਜ਼ਾਰ ਕਰੋੜ ਦਾ ਘਪਲਾ ਕਰਕੇ ਜੇਲ੍ਹ 'ਚ ਬੈਠਿਆ, ਉਹ ਵੀ ਬੈਠਿਆ ਉਹਨਾਂ ਨੇ ਕਰਾਇਆ, ਤੇ ਇਸ ਲਈ ਫਰੈਂਚਾਈਜ਼ ਜਿਹੜੇ ਵਿਚੋਲੇ ਆ ਕੰਪਨੀ ਸਿੱਧੀ ਥੋੜਾ ਆਊਗੀ ਇੱਥੇ, ਤੁਸੀਂ ਉਹਨੂੰ ਉਹਦੇ ਵਿੱਚ ਇੰਨੀ ਫਰੈਂਚਾਈਜ਼ ਹੁੰਦੀ ਆ, ਤੁਸੀਂ ਕਿਸੇ ਵੀ ਬੰਦੇ ਨੂੰ ਕਹਿ ਦੋ ਐਗਰੀਮੈਂਟ ਕਰ ਲਾ, ਕੰਪਨੀ ਉਹਨੂੰ ਬੈਕ ਕਰੂਗੀ, ਕੰਪਨੀ ਇਹ ਥੋੜਾ ਕਿ ਅਬਾਨੀ ਜਾਂ ਅਦਾਨੀ ਜਾਂ ਮੌਨਸੈਂਟੋ ਪਿੰਡ 'ਚ ਜਾਊਗੀ, ਪਿੰਡ 'ਚ ਤਾਂ ਉਹਨੇ ਜਾਣਾ ਨੀ ਗਾ, ਉਹਨੇ ਤਾਂ ਆਪਣਾ ਬੰਦੇ ਛੱਡਣੇ ਜਾਂ ਕਿਸੇ ਨਾਲ ਅੱਗੇ ਕੰਟਰੈਕਟ ਕਰਨਾ, ਜਿਹੜੀ ਫਾਰਵਰਡ ਟ੍ਰੇਨਿੰਗ ਆ ਉਹਦੇ 'ਚ ਵੀ ਇਸ ਤਰ੍ਹਾਂ ਹੀ ਹੁੰਦਾ, ਤੇ ਉਹ ਇੱਕ ਗਰੀਬ ਜਿਹੜਾ ਕਿਸਾਨ ਕੀ ਹੈ ਉਹਨਾਂ ਨਾਲ 25-30 ਏਕੜ ਵਾਲਾ ਵੀ ਨੀ ਲੜ ਸਕਦਾ, ਜਿਹੜੀਆਂ ਜਿਹੜਾ ਕੁਛ ਹੈ
ਉਹਨਾਂ ਕੋਲ ਦੇ ਉੱਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।
ਬਾਈ, ਮੈਂ ਕਨਸਟ੍ਰਕਸ਼ਨ ਸੁਣ ਰਿਹਾ ਸੀ, ਵਿੱਚ ਕਾਲ ਲਾਈ, ਮੈਂ ਛੋਟਾ ਜਿਹਾ ਕੰਮ ਕਰਨਾ ਸੀ ਇਸ ਲਈ ਮੈਂ ਡਰਾਪ ਕਰਤੀ, ਮੈਂ ਲਾਸਟ 10 ਮਿੰਟ ਸ਼ਾਇਦ ਸੁਣਿਆ ਨੀ, ਲੇਕਿਨ ਬਰੀਫ 'ਚ ਸਮਝ ਇਹੀ ਲੱਗ ਰਿਹਾ ਸੀ ਦੋਨੋਂ ਕਨਵਰਸੇਸ਼ਨ ਤੋਂ ਕਿ ਇੱਕ ਬੰਦਾ ਸਿਰਫ ਬੁੱਕ ਦੀ ਗੱਲ ਕਰ ਰਿਹਾ, ਇੱਕ ਪ੍ਰੈਕਟੀਕਲ ਗੱਲ ਕਰ ਰਿਹਾ। ਇਹਦੇ 'ਚ ਸਿਰਫ ਮੇਰਾ ਸਵਾਲ ਡਾਕਟਰ ਸਾਹਿਬ ਨੂੰ ਇਹੀ ਹੈ ਕਿ ਇੱਕ ਮੁੱਦਾ ਸੀਗਾ ਜਿਸ 'ਚ ਕਿਸਾਨ ਖੁਦਕੁਸ਼ੀਆਂ ਕਰਦਾ ਸੀ, ਕਿਸਾਨ ਤਾਂ ਆਲਰੇਡੀ ਮਰਿਆ ਹੋਇਆ, ਕੀ ਕਿਸੇ ਤਰ੍ਹਾਂ ਇਹ ਬਿੱਲ ਹੈਲਪ ਕਰ ਸਕਦੇ ਨੇ? ਮਤਲਬ ਕਿ ਮੈਨੂੰ ਪਤਾ ਕਿ ਇਹ ਸਾਰੇ ਗੇਸਟ ਨੇ, ਲੇਕਿਨ ਕੀ ਕਿਸੇ ਤਰ੍ਹਾਂ ਉਹ ਖੁਦਕੁਸ਼ੀਆਂ ਰੁਕ ਸਕਦੀਆਂ ਨੇ, ਫਾਈਨੈਂਸ਼ੀਅਲ ਜਾਂ ਹੋਰ ਸਟ੍ਰੈਸ ਕੀ ਉਹ ਰੁਕ ਸਕਦੀਆਂ ਨੇ? ਇਹ ਕੁਐਸਚਨ
ਜੀ ਡਾਕਟਰ ਸਾਹਿਬ।
ਦੇਖੋ, ਇਹ ਤਾਂ ਹੋਰ ਉਹਨੂੰ ਬਰਬਾਦ ਕਰਨਗੇ, ਹੋ ਸਕਦਾ ਫੌਰੀ ਤੌਰ ਤੇ 5-4 ਸਾਲ ਲਈ ਉਹਨੂੰ ਬੈਨੀਫਿਟ ਦੇ ਦੇਣ, ਲੇਕਿਨ ਲੌਂਗ ਟਰਮ ਚ ਇਹ ਕਾਰਪੋਰੇਟ ਮਾਡਲ ਹੈ ਜਿਹੜਾ ਨੇ ਖੇਤੀ ਚੋਂ ਬਾਹਰ ਕਰਨਾ। ਦੂਜੀ ਗੱਲ ਇਹ ਹੈ ਕਿ ਜਿਹੜੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਦੀ ਖੁਦਕੁਸ਼ੀ ਰੁਕ ਸਕਦੀ ਹੈ, ਇਸ ਵੇਲੇ ਹਿੰਦੁਸਤਾਨ ਦੇ ਵਿੱਚ ਸਰਕਾਰੀ ਇਨਵੈਸਟਮੈਂਟ ਖੇਤੀਬਾੜੀ ਦੇ ਵਿੱਚ 0.4 ਹੈ ਟੋਟਲ ਪੈਦਾਵਾਰ ਦੀ, ਜਿਹੜੀ ਕਿਸੇ ਵੇਲੇ 14% ਹੁੰਦੀ ਸੀਗੀ, 14% ਉਹ ਜਿਹੜੀ ਕੱਟੀ, ਹੁਣ ਕਿਸਾਨ ਆਪਣੇ ਪੱਲਿਓਂ ਹੀ ਖਰਚਦਾ ਸਾਰਾ ਕੁਛ, ਪਹਿਲਾਂ ਸਰਕਾਰੀ ਟਿਊਬਵੈਲ ਵੀ ਲੱਗੇ, ਪਹਿਲਾਂ ਖਾਲਾਂ ਵੀ ਬਣੀਆਂ, ਪਹਿਲਾਂ ਫੜ ਵੀ ਬਣੇ ਕਈ ਕੁਛ ਬਣਿਆ ਜਿਹੜਾ ਸਰਕਾਰੀ ਸਬਸਿਡੀ ਵੀ ਜਿਹੜੀ ਹੈ ਉਹ ਦਿੱਤੀ ਜਾਂਦੀ ਰਹੀ। ਲੇਕਿਨ ਇੱਕ ਗੱਲ ਹੋਰ ਹੈ ਕਿ ਜੇ ਜਿਹੜਾ ਚੌਥਾ ਐਕਟ ਮੰਗ ਰਹੇ ਹੈ ਜਿਹੜਾ ਅਲਟਰਨੇਟਿਵ, ਮੈਂ ਕਹਿੰਦਾ ਵੀ ਠੀਕ ਹੈ ਅਸੀਂ ਤਿੰਨ ਹੀ ਐਕਟ ਮੰਨ ਲਏ ਕਿਸਾਨਾਂ ਨੇ, ਅਸੀਂ ਇਹਨਾਂ ਨੂੰ ਮੰਨ ਲੈਂਦੇ ਹਾਂ ਕਿ ਫਿਰ ਚੌਥਾ ਇੱਕ ਅਲਟਰਨੇਟਿਵ ਦਿਓ ਨਾ ਵੀ ਜਿਹੜਾ ਕਿਸਾਨ ਇਹ ਨਹੀਂ ਕਰਨਾ ਚਾਹੁੰਦਾ, ਫਿਰ ਸਰਕਾਰ ਐਮ ਐਸ ਪੀ ਤੇ ਉਹਨੂੰ ਅਸ਼ੋਰਡ ਖਰੀਦ ਦੀ ਗਰੰਟੀ ਦਿੰਦੀ ਹੈ, ਇੱਕ ਐਕਟ ਹੋਰ ਪਾਸ ਕਰ ਦਿਓ
ਜੀ,
ਉਹਦੇ ਕੋਲ ਇੱਕ ਅਲਟਰਨੇਟਿਵ ਤਾਂ ਆਇਆ ਵੀ ਤੂੰ ਇੱਧਰ ਨੂੰ ਨੀ ਜਾਣਾ ਇੱਧਰ ਚਲਿਆ ਜਾ, ਫਿਰ ਉਹ ਪਤਾ ਲੱਗ ਜੂਗਾ ਸਮੇਂ ਦੇ ਨਾਲ ਜਿਹੜਾ ਕਿਸਾਨ ਆ ਉਹ ਕੀ ਚਾਹੁੰਦਾ
ਜੀ। ਆਲਰਾਈਟ, ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ, ਸਿਰਫ 4 ਮਿੰਟ ਮੈਂ ਹੋਰ ਕਾਲਾਂ ਲਵਾਂਗਾ, ਉਸ ਤੋਂ ਬਾਅਦ ਬਿਲਕੁਲ ਹੋਰ ਮੇਰੇ ਕੋਲ ਸਮਾਂ ਨਹੀਂ ਹੋਵੇਗਾ, ਕਾਫੀ 1 ਘੰਟੇ ਦਾ ਸਾਡਾ ਸਮਾਂ ਹੋ ਗਿਆ ਜੇ ਇਸ ਟੌਪਿਕ ਦੇ ਉੱਤੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਮੈਂ ਏਅਰ ਤੇ ਹੈਗਾ।
ਹਾਂਜੀ, ਤੁਸੀਂ ਆਨੇਰ ਹੋ।
ਓਕੇ, ਮੈਂ ਇਹੀ ਜਿਹੜਾ ਲਾਸਟ ਪੁਆਇੰਟ ਇਹਨਾਂ ਨੇ ਭਾਈ ਸਾਹਿਬ ਨੇ ਚੱਕਿਆ ਹੈਗਾ ਐਮ ਐਸ ਪੀ ਦੇ ਰਿਗਾਰਡਿੰਗ, ਕਿ ਕਿਸਾਨ, ਬੜਾ ਬੇਸਿਕ ਕੁਐਸਚਨ ਹੈ ਜੀ, ਥੋੜਾ ਆਈ ਜਸਟ ਨੀਡ ਲਾਈਕ 10-15 ਸੈਕਿੰਡਸ ਐਕਸਟਰਾ। ਜਿਹੜਾ ਕਿਸਾਨ ਆਪਣਾ ਮੰਡੀ ਦੇ ਵਿੱਚ ਫਸਲ ਵੇਚਣ ਜਾਂਦਾ ਹੈਗਾ, ਕੀ ਕੋਈ ਆਰਡੀਨੈਂਸ, ਸਪੋਰਟਿੰਗ ਆਰਡੀਨੈਂਸ ਇਹਨਾਂ ਆਰਡੀਨੈਂਸਿਸ ਦੇ ਨਾਲ ਸਰਕਾਰ ਲੈ ਕੇ ਆਊਗੀ ਵੀ ਜੇ ਕਿਸਾਨ ਨੂੰ ਕੋਈ ਵੀ ਬੰਦਾ ਐਮ ਐਸ ਪੀ ਤੋਂ ਬਿਲੋ ਪ੍ਰਾਈਸ ਆਫਰ ਕਰਦਾ ਹੈਗਾ ਆ ਤਾਂ ਉਹਦੇ ਖਿਲਾਫ਼ ਕੋਈ ਕਾਰਵਾਈ ਹੋਏਗੀ, ਜਿਹੜਾ ਕਿ ਇੱਕ ਮੇਨ ਮੁੱਦਾ ਹੈਗਾ ਆ ਜਿਹਦੇ ਕਰਕੇ ਕਿਸਾਨ ਤੱਕ ਕਿਸਾਨੀ ਦੀ ਪ੍ਰੋਗਰੈਸ ਰੁਕੀ ਹੋਈ ਹੈ। ਕਿਉਂਕਿ ਕਿਸਾਨ ਆਪਣੀ ਉਪਜ ਲੈ ਕੇ ਮੰਡੀ ਦੇ ਵਿੱਚ ਪਹੁੰਚ ਜਾਂਦਾ ਆ, ਉਹਦੇ ਕੋਲੇ ਸਾਰਾ ਸਟੋਰ ਕਰਨ ਦਾ ਜਿਹੜਾ ਹੈਗਾ ਜ਼ਰੀਆ ਨਹੀਂ ਹੁੰਦਾ, ਉੱਥੇ ਜਾ ਕੇ ਉਹ ਐਕਸਪਲੋਇਟ ਹੁੰਦਾ ਹੈਗਾ ਜੀ।
ਜੀ, ਆਲਰਾਈਟ, ਥੈਂਕ ਯੂ ਜੀ। ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕਰਦੇ ਹੋ ਚੌਥੇ ਆਲਟਰਨੇਟਿਵ ਆਰਡੀਨੈਂਸ,
ਮੈਂ ਇਹਦੇ ਚ ਇੰਨਾ ਕੀ ਐਡ ਕਰਦਾ ਕਿ ਦੇਖੋ ਬਿਹਾਰ ਦੇ ਵਿੱਚ 2006 ਤੋਂ ਬਾਅਦ ਰੈਗੂਲੇਟਡ ਐਗਰੀਕਲਚਰ ਮਾਰਕੀਟ ਨਹੀਂ ਹੈ
ਜੀ,
ਲੇਕਿਨ ਬਿਹਾਰ ਦੇ ਕਿਸਾਨ ਦੀ ਸਭ ਤੋਂ ਥੱਲੇ ਇਨਕਮ ਹੈ 5000 ਰੁਪਏ ਪ੍ਰਤੀ ਫੈਮਿਲੀ ਪਰ ਮੰਥ, 5000 ਸਭ ਤੋਂ ਥੱਲੇ, ਖੁੱਲੀ ਮੰਡੀ ਹੈ ਉੱਥੇ। ਤੇ ਇੱਕ ਹਰਿਆਣੇ ਦੇ ਵਿੱਚ ਰੈਗੂਲੇਟਡ ਮਾਰਕੀਟ ਹੈ, ਪੰਜਾਬ 'ਚ ਹੈ, ਹਰਿਆਣੇ ਦੇ ਕਿਸਾਨ ਦੀ ਸਭ ਤੋਂ ਵੱਧ ਇਨਕਮ ਆ, ਫੇਰ ਵੀ ਉਹ 14,400 ਰੁਪਈਏ ਪਰ ਮੰਥ ਪਰ ਫੈਮਿਲੀ, ਤੇ ਇਸ ਲਈ ਇੱਕ ਅਸ਼ੋਰਡ ਇਨਕਮ ਦਿੰਦੀ ਹੈਗੀ ਆ, 6% ਕਿਸਾਨਾਂ ਨੂੰ ਹੀ ਮਿਲਦੀ ਹੈ, 23 ਫਸਲਾਂ ਦੇ ਐਮ ਐਸ ਪੀ ਆਉਂਦੀ ਹੈ। ਜੇ ਤੁਸੀਂ ਸਵਾਮੀਨਾਥਨ ਕਮਿਸ਼ਨ ਵਾਲੀ C2 ਦੇ ਉੱਤੇ 50% ਮੁਨਾਫਾ ਦੇ ਦਿਓ ਤੇ ਕਿਸਾਨ ਨੂੰ ਇਹ ਗਰੰਟੀ ਕਰ ਦਿਓ ਕਿ ਅਸੀਂ ਭਾਈ ਤੈਨੂੰ ਐਮ ਐਸ ਪੀ ਦਿਆਂਗੇ ਤੇ ਅਸੀਂ ਅਸ਼ੋਰਡ ਖਰੀਦ ਕਰਾਂਗੇ। ਡਾਈਵਰਸੀਫਿਕੇਸ਼ਨ ਪੰਜਾਬ 'ਚ ਕਿਉਂ ਨੀ ਹੋ ਰਹੀ, ਕਿਉਂ ਨੀ ਲੋਕ ਕਣਕ ਤੇ ਝੋਨਾ ਛੱਡ ਰਹੇ? ਉਹ ਇਸ ਕਰਕੇ ਨੀ ਛੱਡ ਰਹੇ ਕਿਉਂਕਿ ਉਹਨਾਂ ਨੂੰ ਇੱਕੋ ਹੀ ਗਰੰਟੀ ਹੈ ਕਿ ਇਹ ਪੈਦਾ ਕਰ ਲਓ ਵਿਕ ਜੂਗਾ ਤੇ ਇਹਦੀ ਘੱਟੋ ਘੱਟ ਕੀਮਤ ਮਿਲ ਜੂਗੀ। ਜੇ ਤੁਸੀਂ ਉਹ ਵੀ ਹਟਾ ਦਿਓ ਫਿਰ ਹੋਰ ਹਾਲਾਤ ਬਹੁਤ ਗੰਭੀਰ ਹੋ ਜਾਣਗੇ, ਉਹਦੇ ਨਾਲ ਕੁਛ ਬਚਤ ਹੋ ਸਕਦੀ ਹੈ, ਸਾਰੀ ਨੀ ਹੋਊਗੀ, ਕਿਸਾਨਾਂ ਲਈ ਕੁਛ ਰਾਹਤ ਹੋ ਸਕਦੀ ਜੋ ਐਕਟ ਚੌਥਾ ਵੀ ਪਾਸ ਕਰੋ।
ਡਾਕਟਰ ਸਾਹਿਬ, ਲਾਸਟ ਕਾਲ ਲਵਾਂਗਾ ਮੈਂ, ਉਸ ਤੋਂ ਬਾਅਦ ਤੁਹਾਡੇ ਕਲੋਜ਼ਿੰਗ ਰਿਮਾਰਕ ਹੋਣਗੇ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ,
ਹਾਂਜੀ ਸਰ।
ਹਾਂਜੀ ਦੀਸ਼ਾ ਜੀ, ਸੋਰੀ ਮੈਂ ਨਾ ਗੱਡੀ ਪੈਨ ਰੋਕ ਕੇ ਤੁਹਾਡੇ ਨਾਲ, ਬਹੁਤ ਇੰਪੋਰਟੈਂਟ ਵਿਸ਼ਾ ਜੀ, ਮੈਂ ਨਾ ਗੱਲ, ਇਹ 2 ਮਿੰਟ ਮੈਨੂੰ ਦਿਓ
ਜੀ।
ਮੈਂ ਇਹ ਦੋਨਾਂ ਦੀ ਵਿਚਾਰ ਸੁਣਿਆ ਜੀ, ਬਾਬਾ ਡਾਕਟਰ ਸਾਹਿਬ ਦੇ ਵੀ ਤੇ ਆਪਣੇ ਬਵਰਾਜ ਦਿਓਲ ਜੀ।
ਹਾਂਜੀ
ਜੀ, ਹੈ ਨਾ। ਅੱਛਾ, ਦੋਨਾਂ ਦਾ ਗੱਲ ਮੈਂ ਬਹੁਤ ਧਿਆਨ ਨਾਲ ਸੁਣੀ ਹੈ, ਜਿਹੜੇ ਡਾਕਟਰ ਸਾਹਿਬ ਗੱਲ ਕਰ ਰਿਹਾ ਇਹ ਜੀ ਪ੍ਰੈਕਟੀਕਲ ਦੱਸ ਰਹੇ
ਆਪਾਂ,
ਜਿਹੜਾ ਅੱਜ ਉੱਥੇ ਮਾਹੌਲ ਆ ਜਿਹੇ ਜਾ, ਹੁਣ ਤੁਸੀਂ ਕਾਨੂੰਨ ਦੀਆਂ ਤਾਂ ਉੱਥੇ ਧੱਦੀਆਂ ਉਡਾ ਦਿੰਦੇ ਆ, ਉੱਥੇ ਕੋਈ ਹੈਗੀ ਪੁੱਛਦਾ ਤੁਸੀਂ ਦਿਸ਼ਾ ਸਾਹਿਬ ਤੁਸੀਂ ਉੱਥੇ ਇੰਡੀਆ ਜਾਂਦੇ ਹੋ, ਕੋਈ ਆਪਾਂ ਇੱਧਰੋਂ ਜਾਂਦੇ ਹਾਂ, ਨਾਲੇ ਆਪਣੇ 4 ਪੈਸੇ ਵੀ ਹੁੰਦੇ ਕੋਲੇ, ਕੋਈ ਪੁੱਛਦਾ ਆਪਾਂ ਨੂੰ ਉੱਥੇ? ਉੱਥੇ ਗਰੀਬ ਕਿਸਾਨ ਦੀ ਕੌਣ ਬਾਂਹ ਫੜ ਲੂ ਮੈਨੂੰ ਦੱਸੋ? ਬਰਾਜ, ਹਾਂ ਠੀਕ ਆ, ਜਿਹੜੇ ਕਾਨੂੰਨੀ ਧਾਰਾਵਾਂ ਪਾਈਆਂ ਬਰਾਜ ਦਿਓਲ ਦੀ, ਕਈ ਵਾਰੀ ਇੱਦਾਂ ਵੀ ਕਹਿੰਦੇ ਸੀ ਡਾਕਟਰ ਸਾਹਿਬ ਦੀ ਸੁਣ ਲਾਂਗੇ ਗੱਲ ਆਏ, ਡਾਕਟਰ ਸਾਹਿਬ ਪੜ੍ਹੇ ਲਿਖੇ ਬੰਦੇ ਆ, ਜੇ ਬਰਾਜ ਦਿਓਲ ਵੀ, ਮੈਂ ਬਹੁਤ ਸੂਝਵਾਨ ਬੰਦੇ, ਉਹ ਕਾਨੂੰਨੀ ਹਿਸਾਬ ਨਾਲ ਬਰਾਜ ਦਿਓਲ ਦੀ ਪੜ੍ਹ ਕੇ ਦੱਸੀ ਜਾਂਦੇ, ਕਾਨੂੰਨ ਦਾ ਤਾਂ ਉੱਥੇ ਧੱਜੀਆਂ ਉਡਾਉਂਦੇ ਆ ਲੋਕ।
ਤੁਹਾਡੇ ਕਹਿਣ ਅਨੁਸਾਰ ਜੋ ਐਕਟ ਦੇ ਵਿੱਚ ਲਿਖਿਆ ਉਹ ਪ੍ਰੈਕਟੀਕਲ ਨਹੀਂ ਹੋਵੇਗਾ, ਪ੍ਰੈਕਟੀਕਲ ਕੁਛ ਹੋਰ ਹੋਵੇਗਾ?
ਪ੍ਰੈਕਟੀਕਲ ਹੋਊਗੀ 100-110% ਹੋਰ ਹੋਊਗਾ ਜੀ, ਹਿਸਾਬ ਤੁਸੀਂ ਪ੍ਰੈਕਟੀਕਲ ਕਹਿੰਦੇ ਹੋ, ਜਦੋਂ ਕੋਆਪਰੇਟ ਵੱਡੀਆਂ ਵੱਡੀਆਂ ਕੰਪਨੀਆਂ ਕੇ ਕਿਸਾਨ ਦੀ ਕੋਈ ਬਾਤ ਪੁੱਛੂ ਜੀ, ਮੈਨੂੰ ਦੱਸੋ ਤੁਸੀਂ ਕੌਣ ਪੁੱਛੂ ਬਾਤ? ਹੁਣ ਸ਼ੁਕਰ ਜਿਹੜੇ ਡਾਕਟਰ ਸਾਹਿਬ ਨੇ ਦੱਸਿਆ ਵੀ, ਜਿਹੜੇ ਡਾਕਟਰ ਸਾਹਿਬ ਨੇ ਦੱਸਿਆ ਮਜ਼ਦੂਰ ਗਾਂ ਨੂੰ ਵਗੈਰਾ ਫਸਲ ਨੀ ਵੇਚਦੇ, ਲੇਬਰ ਨੂੰ ਪੈਸੇ ਦੇਣੇ ਹੁੰਦੇ, ਬੰਦਾ ਕਿਸਾਨ ਨੂੰ ਕੁਛ ਕੋਈ ਹੈਗੀ ਕੋਈ ਉੱਥੇ ਪੁੱਛਦਾ ਹੈਗੀ ਆ? ਸਾਹਿਬ ਕਾਰਪੋਰੇਟਰ ਵਾਲੇ ਵੱਡੇ ਵਕੀਲ ਆ ਜਿੰਨੇ ਸਾਰੇ ਉਹਨਾਂ ਦੀ ਸਪੋਰਟ ਕਰਨਗੇ ਜੀ, ਗਰੀਬ ਕਿਸਾਨ ਨੇ ਮਾਰਿਆ ਜਾਣਾ, ਜਿਹੜਾ ਬੰਦਾ ਪ੍ਰੈਕਟੀਕਲੀ ਸੋਚਦਾ ਨਾ, ਕਿਉਂਕਿ ਡਾਕਟਰ ਸਾਹਿਬ ਉੱਥੇ ਰਹਿ ਰਹੇ ਆ, ਉੱਥੇ ਪਤਾ ਵੀ ਉਹਨਾਂ ਨੂੰ ਵੀ ਕੀ ਪ੍ਰੋਬਲਮ ਆਉਣੀ ਆ ਗਾਂਹ ਕਿਸਾਨਾਂ ਨੂੰ. ਉਹ ਕਹਿੰਦੇ ਆ ਨਾ ਖਾਦਸੇ ਜ਼ਾਹਰ ਕਰਦੇ ਆ, ਬਲਾਰ ਜੀ ਕਹਿੰਦੇ ਖਾਦਸਾ ਆਏ, ਇਹ ਖਾਦਸੇ ਨੂੰ ਦੱਸੀ ਜਾਂਦੇ, ਖਾਦਸਾ ਹੈਗਾ ਹੈਗਾ ਨੀ ਹੈ, ਇਹ 100% ਪ੍ਰੈਕਟੀਕਲ ਗੱਲ ਆ. ਉੱਥੇ ਖਾਦਸਾ ਤਦ ਹੀ ਹੁੰਦਾ ਨਾ ਜੇ ਕੋਈ ਗੱਲ ਕੋਈ ਐਗਜ਼ਾਮਪਲ ਸੈੱਟ ਕੀਤੀ ਹੋਵੇ ਗੌਰਮੈਂਟ ਨੇ, ਜਾਂ ਕਿਸਾਨਾਂ ਦੀ ਮਦਦ ਕੀਤੀ ਆ ਜਾਂ ਹੋਰ, ਫਿਰ ਤਾਂ ਮੰਨ ਵੀ ਲੈਣ ਕਿਸਾਨ. ਇੰਨਾ ਦੁਨੀਆਂ ਦਾ ਦਿਮਾਗ ਨੀ ਖਰਾਬ ਦੀਸ਼ਾ ਜੀ, ਉੱਥੇ ਪੜ੍ਹੇ ਲਿਖੇ ਸੂਝਵਾਨ ਉੱਥੇ ਇੰਡੀਆ ਚ ਵੀ ਲੋਕ ਹੈਗੇ ਆ. ਪ੍ਰਤਾਪ ਦਿਓਲ ਜੀ ਇੱਥੇ ਰਹਿ ਕੇ ਇੱਥੋਂ ਦੇ ਹਿਸਾਬ ਨਾਲ, ਕਾਨੂੰਨ ਦੇ ਹਿਸਾਬ ਨਾਲ ਕਹਿ ਲਾ ਕੇ ਇੰਡੀਆ ਤਾਂ ਧੱਜੀਆਂ ਉਡਾ ਦਿੰਦੇ ਆ ਕਾਨੂੰਨ ਦੀਆਂ
ਜੀ. ਆਲਰਾਈਟ, ਥੈਂਕ ਯੂ ਡਾਕਟਰ ਸਾਹਿਬ. ਮੈਨੂੰ ਪਤਾ ਕਿ ਇਸ ਸਮੇਂ ਸਾਡੀਆਂ ਸਾਰੀਆਂ ਲਾਈਨਾਂ ਬਿਜ਼ੀ ਨੇ, ਪਰ ਅਸੀਂ ਹੋਰ ਟਾਈਮ ਇਸ ਟੌਪਿਕ ਦੇ ਉੱਤੇ ਨਹੀਂ ਦੇ ਸਕਾਂਗੇ, ਅਤੇ ਅੰਤ ਦੇ ਵਿੱਚ ਤੁਸੀਂ ਸਿਰਫ 2 ਮਿੰਟ ਦੇ ਵਿੱਚ ਕਲੋਜ਼ਿੰਗ ਰਿਮਾਰਕ ਦੇ ਸਕੋ.
ਹਾਂਜੀ, ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਕਾਰਪੋਰੇਟ ਦਾ ਥਰੂ ਆਊਟ ਵਰਲਡ ਹੈ ਜਾਂ ਇੰਡੀਆ ਦੇ ਵਿੱਚ ਵੀ ਇੱਕ ਚੱਲਣ ਹੈ, ਉਹ ਚਾਹੇ ਸਾਡੇ ਜਿਹੜੇ ਆਪਣੇ ਟ੍ਰਾਈਬਲ ਏਰੀਆ ਹੋਵੇ, ਚਾਹੇ ਉਹ ਪੰਜਾਬ ਦਾ ਏਰੀਆ ਹੋਵੇ, ਜਿਵੇਂ ਲੈਂਡ ਐਕੁਜੀਸ਼ਨ ਦੇ ਬਾਰੇ 'ਚ ਬਥੇਰੇ ਝਗੜੇ ਮਾਨਸਾ 'ਚ ਵੀ ਹੋਏ, ਬਾਅਦ 'ਚ ਵੀ ਹੋਏ, ਫਿਰ ਹੋਇਆ ਕੰਸੈਂਟ ਲਵਾਂਗੇ, ਕੰਸੈਂਟ ਬਾਰੇ ਵੀ ਹੋਏ, ਅੱਜ ਵੀ ਜਿਹੜਾ ਕਾਰਪੋਰੇਟ ਹੈ ਉਹਨੂੰ ਜ਼ਮੀਨ ਜੱਟਾਂ ਦੀ ਕਿਸਾਨਾਂ ਦੀ ਦਿਵਾਉਣ ਲਈ ਪੱਬਾਂ ਪਾ ਰਹਿੰਦੀ ਹੈ ਸਰਕਾਰ ਕੋਈ ਵੀ ਹੋਵੇ. ਤੇ ਦੂਜੀ ਗੱਲ ਹੈਗੀ ਆ ਕਿ ਜੇ 3 ਐਕਟ ਉਹ ਕਹਿੰਦੇ ਆ, ਫਿਰ ਇਹ ਜਵਾਨੀ ਚਾਹੇ ਉਹ ਪ੍ਰਾਈਮ ਮਿਨਿਸਟਰ ਮੋਦੀ ਕਹੇ ਜਾਂ ਐਗਰੀਕਲਚਰ ਮਿਨਿਸਟਰ ਕਹੇ ਤੋਮਰ, ਕਿ ਬਈ MSP ਰਹੂਗੀ, MSP ਦਾ ਮੈਂ ਵੀ ਕਹਿ ਦਿੰਦਾ 10,000 ਰੁਪਏ ਤੇ ਖਰੀਦਾਂਗੇ ਪਰ ਖਰੀਦੇ ਕੋਈ ਨਾ, ਇਹ ਫਿਰ ਜੇ ਉਹ ਕਹਿੰਦੇ MSP ਰਹੂਗੀ ਤੇ ਪੱਕੀ ਖਰੀਦ ਰਹੂਗੀ, ਜੇ ਇੰਨਾ ਸ਼ੋਰ ਕਰਦੇ ਆ ਉਹ ਕਿਸਾਨਾਂ ਨੂੰ, ਉਹਨਾਂ ਦੇ ਵਿੱਚ ਇਹ ਸਾਰੀ ਖਦਸ਼ਾ ਹੈ ਕਿ ਕਾਰਪੋਰੇਟ ਨੇ ਕਬਜ਼ਾ ਕਰਨਾ, ਫਿਰ 4th Act ਲਿਆਉਣ ਚ ਪ੍ਰੋਬਲਮ ਕੀ ਹੈ? ਇਹਦਾ ਮਤਲਬ ਹੈ ਕਿ ਜੇ ਤੁਸੀਂ ਨਹੀਂ ਲਿਆਉਂਦੇ ਉਹ ਤਾਂ ਬੇਈਮਾਨੀ ਹੈਗੀ ਹੈ, ਤੁਸੀਂ ਕਾਰਪੋਰੇਟ ਨਾਲ ਰਲ ਕੇ ਅੱਜ ਉਹਨਾਂ ਨੂੰ ਧੋਖਾ ਦੇ ਰਹੇ ਹੋ ਤੇ ਕੱਲ ਨੂੰ ਤੁਸੀਂ ਚਲੇ ਜਾਣਾ, ਤੁਹਾਡੇ ਕਹਿਣ ਦਾ ਕੋਈ ਮੀਨਿੰਗ ਨਹੀਂ ਰਹਿਣਾ, ਕਿਉਂਕਿ ਪਹਿਲਾਂ ਵੀ ਬਹੁਤ ਕੁਛ ਕਿਹਾ ਗਿਆ ਤੇ ਕਹਿਣ ਨਾਲ ਕੁਛ ਨਹੀਂ ਹੋਣਾ, ਫਿਰ ਤੁਸੀਂ ਕਾਨੂੰਨ ਬਣਾਓ. ਤੇ ਇਸੇ ਕਰਕੇ ਅਕਾਲੀ ਦਲ ਨੂੰ ਵੀ ਬਾਹਰ ਆਉਣਾ ਪਿਆ, ਚਿੱਠੀ ਨਾਲ ਨਹੀਂ ਸਰਿਆ, ਉਹ ਕਾਨੂੰਨ ਨਹੀਂ ਹੁੰਦੀ ਚਿੱਠੀ, ਚਾਹੇ ਪ੍ਰਾਈਮ ਮਿਨਿਸਟਰ ਵੀ ਚਿੱਠੀ ਲਿਖੇ ਉਹ ਕਾਨੂੰਨ ਨਹੀਂ ਹੁੰਦੀ, ਫਿਰ 4th Ordinance ਲਿਆਓ ਜਾਂ ਇਹਨਾਂ ਦੇ ਵਿੱਚ ਪ੍ਰੋਵੀਜ਼ਨ ਕਰ ਦਿਓ, ਤਾਂ ਕਿ ਕਿਸਾਨ ਤਾਂ ਇੰਨੀ ਮੰਗ ਕਰ ਰਿਹਾ ਵੀ ਤੁਸੀਂ ਪ੍ਰੋਵੀਜ਼ਨ ਕਰ ਦਿਓ ਵੀ MSP ਰਹੂਗੀ ਤੇ ਪੱਕੀ ਖਰੀਦ ਰਹੂਗੀ, ਕਿਉਂਕਿ ਅੱਜ ਵੀ ਜੇ 6% ਨਹੀਂ ਮਿਲ ਰਹੀ ਹੈ ਤਾਂ ਅੱਗੇ ਕਿਵੇਂ ਯਕੀਨ ਕਰਨ ਉਹ? ਸੋ ਇਸ ਲਈ ਇਹ ਐਂਟੀ ਫਾਰਮਰ ਹੈ, ਐਂਟੀ ਫਾਰਮਰ ਇਹ ਨੀ, ਐਂਟੀ ਰੂਰਲ ਇਕੋਨਮੀ ਹੈ, ਇਹਦੇ ਚ ਵੱਡੇ ਪੱਧਰ ਦੇ ਪੱਲੇਦਾਰ ਵੀ ਵਿਹਲੇ ਹੋਣੇ ਆ, ਇਹਦੇ ਚ ਟਰੱਕ ਵਾਲੇ ਵੀ ਵਿਹਲੇ ਹੋਣੇ ਆ, ਇਹਦੇ ਚ ਵੱਡੇ ਪੱਧਰ ਤੇ ਬੇਰੁਜ਼ਗਾਰੀ ਹੋਣੀ ਹੈ. ਇਹ 15 ਸਾਲ ਦਾ ਸਿਸਟਮ ਹੈ, 10-15 ਸਾਲ ਤੱਕ ਪਤਾ ਲੱਗੂਗਾ, ਹੌਲੀ ਹੌਲੀ ਜਿਹੜਾ ਨਾ ਇਹ ਚੱਲੂਗੀ. ਇਸ ਕਰਕੇ ਅਡਾਨੀ ਦੀ ਤਾਂ ਹੁਣ ਪ੍ਰਾਈਵੇਟ ਟ੍ਰੇਨ ਚੱਲਦੀ ਹੈ, ਗਿੱਦੜਵਾਹੇ ਦੇ ਕੋਲ 500 ਏਕੜ ਉਹਨਾਂ ਨੇ ਗੋਦਾਮ ਲਈ ਖਰੀਦਿਆ ਕਿ ਉੱਥੋਂ ਲੱਦਿਆ ਜਾਊਗਾ. ਤੇ ਕੋਈ ਵੀ ਕਾਰਪੋਰੇਟ ਮੁਨਾਫੇ ਪਿੱਛੇ ਭੱਜਦੀ ਹੈ, ਲੋਕ ਭਲਾਈ ਪਿੱਛੇ ਨਹੀਂ ਭੱਜਦੀ. ਜੇ ਸਰਕਾਰ ਨੂੰ ਤੁਸੀਂ ਦਬਾਅ ਪਾ ਕੇ ਲੋਕ ਭਲਾਈ ਦਾ ਕੰਮ ਕਰਾ ਸਕਦੇ ਹੋ, ਕਾਰਪੋਰੇਟ ਤੋਂ ਨਹੀਂ ਕਰਾ ਸਕਦੇ, ਉਹਨੇ ਮੁਨਾਫੇ ਤੋਂ ਬਿਨਾਂ ਕੁਛ ਨਹੀਂ ਕਰਨਾ.
ਬੜੀ ਮਿਹਰਬਾਨੀ ਡਾਕਟਰ ਸਾਹਿਬ, ਧੰਨਵਾਦ. ਡਾਕਟਰ ਬਲਵਿੰਦਰ ਸਿੰਘ ਟਵਾਣਾ ਰਿਟਾਇਰਡ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਤੋਂ, ਔਰ ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿ ਇਹਨਾਂ ਨੇ 1 ਘੰਟਾ ਸਮਾਂ ਕੱਢਿਆ ਅਤੇ ਇਸ ਦੇ ਉੱਤੇ ਆਪਣੇ ਐਕਸਪਰਟ ਵਿਊ ਦਿੱਤੇ, ਅਤੇ ਨਾਲ ਦੀ ਨਾਲ ਬਲਰਾਜ ਦਿਓਲ ਜੀ ਜਿਨ੍ਹਾਂ ਨੇ ਇਹ ਮਦ ਪੜ੍ਹੀ ਔਰ ਕਾਨੂੰਨੀ ਪੱਖ ਇਹ ਸਾਰੇ ਬਿੱਲ ਦਾ ਸਾਡੇ ਨਾਲ ਸਾਂਝਾ ਕੀਤਾ. ਤੁਹਾਡੀਆਂ ਸਾਰੀਆਂ ਲਾਈਨਾਂ ਇਸ ਸਮੇਂ ਬਿਜ਼ੀ ਨੇ, ਪਰ ਮੈਂ ਹੋਰ ਲਾਈਨ ਹੋਰ ਇਸ ਟੌਪਿਕ ਦੇ ਉੱਤੇ ਗੱਲ ਨਹੀਂ ਕਰ ਸਕਾਂਗਾ. ਸੋ 1 ਘੰਟਾ ਨੋਨ ਕਮਰਸ਼ੀਅਲ ਪ੍ਰੋਗਰਾਮ ਆ ਜਿਹੜਾ ਅੱਜ ਦਾ ਤੁਹਾਡੇ ਲਈ ਸਾਂਝਾ ਕੀਤਾ ਗਿਆ. ਸੋ ਹੁਣ ਅਸੀਂ ਜਿਹੜਾ ਬਾਕੀ ਪ੍ਰੋਗਰਾਮ ਆ, 2 ਵੱਡੀਆਂ ਖਬਰਾਂ ਇੱਥੋਂ ਦੀਆਂ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ. ਔਰ ਮੇਰੇ ਨਾਲ ਇਸ ਸਮੇਂ ਸਿਮਰਨ ਸੈਣੀ ਜੀ ਸਟੂਡੀਓ ਦੇ ਵਿੱਚ ਪਹੁੰਚੇ ਨੇ, ਅਤੇ ਉਸ ਤੋਂ ਬਾਅਦ ਸਿਮਰਨ ਸੈਣੀ ਜੀ ਨਾਲ ਗੱਲਬਾਤ ਕਰਨ ਤੋਂ ਬਾਅਦ 2 ਜਿਹੜੀਆਂ ਵੱਡੀਆਂ ਖਬਰਾਂ ਨੇ ਉਹਦੇ 'ਚ ਇੱਕ ਹੈ ਫੋਰਟ ਐਰੀ ਦੀ, ਸਾਡੇ ਇੱਥੇ ਗੁਰਦੁਆਰਾ ਸਾਹਿਬਾਨ ਦੀ, ਜਿਹੜੀ ਮੈਂ 2 ਮਹੀਨੇ ਪਹਿਲਾਂ ਇਸੇ ਹੀ ਚੈਨਲ ਦੇ ਉੱਤੇ ਰੌਲਾ ਪਾਇਆ ਸੀਗਾ 2 ਗੱਲਾਂ ਦਾ. ਇੱਕੋ ਦਿਨ 'ਚ 2 ਗੱਲਾਂ ਕੀਤੀਆਂ ਸਨ, ਇੱਕ ਇਹ ਫੋਰਟ ਐਰੀ ਦੇ ਗੁਰਦੁਆਰੇ ਦੀ ਕੀਤੀ ਸੀ 2 ਮਹੀਨੇ ਪਹਿਲਾਂ, ਔਰ ਸਾਰਾ ਕੁਛ ਇਹ ਲਗਭਗ ਦੱਸਿਆ ਸੀਗਾ ਕਿ ਕੀ ਹੋ ਰਿਹਾ. ਔਰ ਦੂਸਰਾ ਜਿਹੜਾ ਗੱਲ ਕੀਤੀ ਸੀਗੀ ਕਿ ਇੱਕ ਪੈਸੇ ਲੈ ਕੇ ਇਮੀਗ੍ਰੇਸ਼ਨ ਜਾਂ ਵੀਜ਼ਾ, ਵਿਜ਼ਟਰ ਵੀਜ਼ਾ ਲਗਵਾਉਣ ਦੀ, ਔਰ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਤਰ੍ਹਾਂ ਹੀ ਬਾਹਰ ਆ ਜਾਣੀ ਆ. ਫਿਰ ਤੁਸੀਂ ਯਕੀਨ ਕਰਨਾ ਆ, ਫਿਰ ਪਤਾ ਲੱਗਣਾ ਕਿ ਜਗਦੀਸ਼ ਗਰੇਵਾਲ 2 ਮਹੀਨੇ ਪਹਿਲਾਂ ਕੀ ਬੋਲ ਕੇ ਗਿਆ ਸੀਗਾ, ਅਤੇ ਅੱਜ ਜੇ ਨੈਸ਼ਨਲ ਪੋਸਟ ਜਾਂ ਗਲੋਬਲ ਮੇਲ ਨੇ ਖਬਰ ਲਾਤੀ ਤਾਂ ਇਹ ਸੱਚ ਹੈ. ਅਤੇ ਇਸੇ ਤਰ੍ਹਾਂ ਹੀ ਜਿਹੜਾ ਮੈਂ ਰੌਲਾ ਬੀਤੇ ਦਿਨਾਂ ਤੋਂ ਪਾਇਆ, ਮੇਰਾ ਕਿਸੇ ਨੇ ਸੁਣਿਆ ਨਹੀਂ ਗਾ ਕਿ ਮਿਸਾਗਾ ਮਾਰਟਨ ਦੀ ਨੋਮੀਨੇਸ਼ਨ 'ਚ ਜੋ ਧਾਂਦਲੀਆਂ ਹੋ ਰਹੀਆਂ ਨੇ, ਜਦੋਂ ਕਿਸੇ ਇੰਗਲਿਸ਼ ਮੀਡੀਆ ਨੇ ਖਬਰ ਲਾਈ ਤਾਂ ਫਿਰ ਜ਼ਰੂਰ ਇਹ ਗੱਲ ਸੁਣੀ ਜਾਵੇਗੀ। ਮਿਸਾਗਾ ਮਾਲਟਨ ਤੋਂ ਅਮਨ ਗਿੱਲ ਨੇ ਇਹ ਜਿਹੜੀ ਨੋਮੀਨੇਸ਼ਨ ਦੀ ਚੋਣ ਹੈ ਉਹ ਜਿੱਤੀ ਹੈ ਔਰ ਇਹਦੇ ਪਿੱਛੇ ਜੋ ਕੁਛ ਹੋਇਆ ਮੈਂ ਬਹੁਤੀ ਗੱਲ ਨਹੀਂ ਇਸ ਸਮੇਂ ਔਨ ਏਅਰ ਕਰਾਂਗਾ ਉਹ, ਪਰ ਹੋਇਆ ਬਹੁਤ ਕੁਛ ਹੈ। ਅਮਨ ਗਿੱਲ ਇਸ ਸਮੇਂ ਮਿਸਾਗਾ ਮਾਲਟਨ ਤੋਂ ਤੁਹਾਡੇ ਲਿਬਰਲ ਦੇ ਅਗਲੇ ਐਮ ਪੀ ਪੀ ਲਈ ਉਮੀਦਵਾਰ ਹੋਣਗੇ। ਸਿਮਰਨ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰਵਾਲ ਜੀ ਔਰ ਰੇਡੀਓ ਖਬਰਸਾਰ ਸੁਣ ਰਹੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ।
ਬਹੁਤ ਬਹੁਤ ਮਿਹਰਬਾਨੀ, ਬੜਾ ਪੇਸ਼ੈਂਟਲੀ ਤੁਸੀਂ 9 ਵਜੇ ਤੁਹਾਡੀ ਆਵਾਜ਼ ਔਨ ਏਅਰ ਕਰਨੀ ਹੁੰਦੀ ਹੈ, ਸੋ ਅੱਜ ਇੱਕ ਘੰਟਾ ਪੂਰਾ ਨੋਨ ਕਮਰਸ਼ੀਅਲ ਦਿੱਤਾ ਔਰ ਧੰਨਵਾਦ, ਤੁਸੀਂ ਬੜਾ ਧਿਆਨ ਦੇ ਨਾਲ ਇਹ ਸਾਰੀ ਗੱਲਬਾਤ ਸੁਣੀ ਹੈ
ਜੀ, ਨੋ ਪ੍ਰੋਬਲਮ।
ਸੋ ਆਓ ਥੋੜ੍ਹੀ ਜਿਹੀ ਤੁਹਾਡੀ ਗੱਲ ਕਰ ਲਈਏ ਅਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਦੂਜੀਆਂ 2-3 ਵੱਡੀਆਂ ਖਬਰਾਂ ਨੇ ਉਹਨਾਂ ਦੇ ਵੱਲ ਆਪਾਂ ਚੱਲਾਂਗੇ। ਸੋ ਆਲ ਕਾਇੰਡ ਇੰਸ਼ੋਰੈਂਸ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਸੋਤਿਆਂ ਨੂੰ?
ਬਿਲਕੁਲ ਗਰੇਵਾਲ ਜੀ, ਹਮੇਸ਼ਾ ਅਸੀਂ ਕਿਸੇ ਨਾ ਕਿਸੇ ਇੰਸ਼ੋਰੈਂਸ ਟੋਪਿਕ 'ਤੇ ਗੱਲ ਕਰਦੇ ਹੈਗੇ ਹਾਂ, ਸੋ ਅੱਜ ਮੈਂ ਸਪੈਸ਼ਲੀ ਗੱਲ ਕਰਨਾ ਚਾਹੂੰਗੀ ਮੋਰਗੇਜ ਇੰਸ਼ੋਰੈਂਸ ਦੇ ਬਾਰੇ 'ਚ, ਕਿਉਂਕਿ ਬਹੁਤ ਵਾਰੀ ਇਹ ਕੁਸ਼ਚਨ ਆਉਂਦਾ ਹੈਗਾ ਜੀ ਮੋਰਗੇਜ ਇੰਸ਼ੋਰੈਂਸ ਦੀ ਸਾਨੂੰ ਤਾਂ ਲੋੜ ਨਹੀਂ, ਅਸੀਂ ਤਾਂ ਲਾਈਫ ਇੰਸ਼ੋਰੈਂਸ ਕਰਵਾਈ ਹੋਈ ਹੈ ਜਾਂ ਸਾਡੇ ਉੱਤੇ ਇੰਸ਼ੋਰੈਂਸ ਬੈਂਕ ਥਰੂ ਚੱਲ ਰਹੀ ਹੈਗੀ ਹੈ। ਸੋ ਮੋਰਗੇਜ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਕੈਨੇਡਾ ਦੇ ਵਿੱਚ, ਬਹੁਤ ਸਾਰੇ ਲੋਕਾਂ ਦੇ ਉੱਪਰ ਸਭ ਤੋਂ ਵੱਡਾ ਜਿਹੜਾ ਡੈਟ ਹੈਗਾ ਉਹ ਮੋਰਗੇਜ ਦਾ ਹੀ ਹੁੰਦਾ ਹੈਗਾ ਔਰ ਸਾਡੀ ਇਨਕਮ ਦਾ ਸਭ ਤੋਂ ਜ਼ਿਆਦਾ ਵੱਡਾ ਪੋਰਸ਼ਨ ਜਿਹੜਾ ਉਹਦੀ ਪੇਮੈਂਟ ਦੇ ਵਿੱਚ ਜਾਂਦਾ ਔਰ ਸਾਨੂੰ ਡਰ ਵੀ ਇਹੀ ਹੁੰਦਾ ਕਿ ਅਗਰ ਕੱਲ੍ਹ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ ਤਾਂ ਸਾਡੀ ਜਿਹੜੀ ਇਹ ਪੇਮੈਂਟਸ ਕਿੱਦਾਂ ਹੋਣੀਆਂ ਨੇ ਜਾਂ ਪਿੱਛੋਂ ਫੈਮਿਲੀ ਨੇ ਮੋਰਗੇਜ ਕਿੱਦਾਂ ਪੇ ਕਰਨੀ ਹੈਗੀ ਹੈ। ਸੋ ਕਈ ਵਾਰੀ ਤਾਂ ਅਸੀਂ ਲਾਈਫ ਇੰਸ਼ੋਰੈਂਸ ਇਨਫ ਕਰਵਾਈ ਹੁੰਦੀ ਹੈ, ਅਗਰ ਫੋਰ ਇਗਜ਼ਾਮਪਲ ਤੁਹਾਡੀ 2-3 ਲੱਖ ਦੀ ਮੋਰਗੇਜ ਹੈਗੀ ਹੈ ਤਾਂ ਤੁਹਾਡੇ ਕੋਲ ਆਲਰੇਡੀ 500,000 ਜਾਂ 1,000,000 ਦੀ ਪੋਲਿਸੀ ਹੈ, ਦੈਨ ਤੁਹਾਨੂੰ ਮੇ ਬੀ ਮੋਰਗੇਜ ਇੰਸ਼ੋਰੈਂਸ ਦੀ ਨੀਡ ਨਹੀਂ ਹੈ। ਬਟ ਹੁਣ ਅਗਰ ਸਾਡੇ ਕੋਲ ਅਗਰ ਲਾਈਫ ਇੰਸ਼ੋਰੈਂਸ ਹੀ 2-3 ਲੱਖ ਦੀ ਹੈ ਔਰ ਮੋਰਗੇਜ ਸਾਡੀ ਜਿਹੜੀ ਹੈ ਮੋਰ ਦੈਨ 500,000 ਦੀ ਹੈ, ਜਿਹੜੀ ਕਿ ਅੱਜ ਕੱਲ੍ਹ ਬੜੀ ਕਾਮਨ ਹੈ, 6-7 ਲੱਖ ਡਾਲਰ ਦੀ ਮੋਰਗੇਜ ਬੜੀ ਕਾਮਨ ਹੈ, ਸਪੈਸ਼ਲੀ ਅਗਰ ਅਸੀਂ GTA ਦੀ ਗੱਲ ਕਰਦੇ ਹਾਂ। ਸੋ ਅਗਰ ਤੁਹਾਡੇ ਉੱਪਰ ਇੰਨਾ ਵੱਡਾ ਮੋਰਗੇਜ ਦਾ ਲੋਨ ਹੈਗਾ ਔਰ ਤੁਸੀਂ ਆਪਣੀ ਪਰਸਨਲ ਇੰਸ਼ੋਰੈਂਸ ਵੀ ਨਹੀਂ ਕਰਵਾਈ ਹੋਈ, ਮੋਰਗੇਜ ਇੰਸ਼ੋਰੈਂਸ ਵੀ ਨਹੀਂ ਕਰਵਾਈ ਹੋਈ, ਤਾਂ ਤੁਸੀਂ ਬਹੁਤ ਵੱਡੇ ਰਿਸਕ ਦੇ ਵਿੱਚ ਹੈਗੇ ਹੋ, ਦੈਨ ਡੈਫੀਨੇਟਲੀ ਆਪਾਂ ਨੂੰ ਇੰਸ਼ੋਰੈਂਸ ਦੀ ਨੀਡ ਹੈ। ਹੁਣ ਦੂਸਰੀ ਮਿਸਟੇਕ ਅਸੀਂ ਕਰ ਦਿੰਦੇ ਹਾਂ ਕਿ ਜਦੋਂ ਅਸੀਂ ਮੋਰਗੇਜ ਇੰਸ਼ੋਰੈਂਸ ਲੈਣੀ ਹੁੰਦੀ ਹੈ, ਜਦੋਂ ਬੈਂਕ ਕੋਲੋਂ ਅਸੀਂ ਮੋਰਗੇਜ ਲੈਂਦੇ ਹਾਂ, ਨਾਲ ਹੀ ਅਸੀਂ ਉੱਥੋਂ ਮੋਰਗੇਜ ਇੰਸ਼ੋਰੈਂਸ ਲੈ ਲੈਂਦੇ ਹਾਂ, ਕਿਉਂਕਿ ਉਹ ਸਾਨੂੰ ਆਫਰ ਕਰਦੇ ਨੇ ਜੀ ਤੁਹਾਡੀ ਮੋਰਗੇਜ ਨਹੀਂ ਹੋਣੀ ਜਿੰਨੀ ਦੇਰ ਤੱਕ ਤੁਸੀਂ ਮੋਰਗੇਜ ਇੰਸ਼ੋਰੈਂਸ ਨਹੀਂ ਲਓਗੇ। ਪਹਿਲੀ ਤਾਂ ਚੀਜ਼, ਬੈਂਕ ਐਕਟ ਸੈਕਸ਼ਨ 459.1 ਦੇ ਅਕੋਰਡਿੰਗ ਟੂ ਇਹ ਇਲੀਗਲ ਹੈਗਾ, ਉਹ ਤੁਹਾਨੂੰ ਇਹ ਨਹੀਂ ਕਹਿ ਸਕਦੇ ਕਿ ਤੁਹਾਡੀ ਜਿਹੜੀ ਮੋਰਗੇਜ ਅਸੀਂ ਤਾਂ ਨਹੀਂ ਦੇਣੀ ਤੁਹਾਨੂੰ ਕਿ ਤੁਸੀਂ ਇੰਸ਼ੋਰੈਂਸ ਨਹੀਂ ਕਰਵਾ ਰਹੇ। ਤੁਸੀਂ ਆਪਣੀ ਪ੍ਰਾਈਵੇਟ ਇੰਸ਼ੋਰੈਂਸ ਲੈ ਸਕਦੇ ਹੁੰਦੇ ਹੋ ਔਰ ਵੈਸੇ ਵੀ ਜਦੋਂ ਤੁਸੀਂ ਬੈਂਕ ਤੋਂ ਮੋਰਗੇਜ ਇੰਸ਼ੋਰੈਂਸ ਲੈਂਦੇ ਹੈਗੇ, ਉਹਦੇ ਵਿੱਚ ਬੈਂਕ ਓਨਰ ਹੈ, ਬੈਂਕ ਬੈਨੀਫਿਸ਼ਰੀ ਹੈ, ਤੁਸੀਂ ਸਿਰਫ ਪ੍ਰੀਮੀਅਮ ਪੇ ਕਰ ਰਹੇ ਹੋ ਔਰ ਹਰ 5 ਸਾਲ ਬਾਅਦ ਉਹ ਪ੍ਰੀਮੀਅਮ ਵੀ ਵਧਣਾ ਹੈਗਾ ਔਰ ਜਿਉਂ ਜਿਉਂ ਤੁਹਾਡੀ ਮੋਰਗੇਜ ਜਿਹੜੀ ਹੈ ਤੁਸੀਂ ਪੇ ਕਰੀ ਜਾਣੀ ਹੈ, ਪ੍ਰੀਮੀਅਮ ਵਧੀ ਜਾਣਾ ਹੈਗਾ ਔਰ ਜਦੋਂ ਤੁਸੀਂ ਉਹ ਘਰ ਸੈਲ ਕਰ ਦਿੰਦੇ ਹੋ ਉੱਥੇ ਹੀ ਫਿਨਿਸ਼ ਹੋ ਜਾਣੀ ਹੈ। ਹੁਣ ਇਹੀ ਅਗਰ ਤੁਸੀਂ ਆਪਣੀ ਪਰਸਨਲ ਇੰਸ਼ੋਰੈਂਸ ਲੈਂਦੇ ਹੈਗੇ, ਉਹਦੇ ਵਿੱਚ ਤੁਸੀਂ ਓਨਰ ਹੋ, ਤੁਸੀਂ ਬੈਨੀਫਿਸ਼ਰੀ ਚੂਜ਼ ਕਰ ਰਹੇ ਹੋ, ਅਗਰ ਤੁਹਾਡੀਆਂ 1 ਤੋਂ ਜ਼ਿਆਦਾ ਪ੍ਰੋਪਰਟੀਜ਼ ਹੈਗੀਆਂ ਨੇ, ਤੁਸੀਂ ਇਨਵੈਸਟਮੈਂਟ ਕਰਦੇ ਹੈਗੇ ਹੋ, ਤੁਸੀਂ ਸਾਰੀਆਂ ਪ੍ਰੋਪਰਟੀਜ਼ ਨੂੰ ਇੱਕੋ ਪਾਲਿਸੀ ਦੇ ਅੰਡਰ ਜਿਹੜਾ ਉਹ ਕਵਰ ਕਰ ਸਕਦੇ ਹੋ ਔਰ ਉਹਦਾ ਰੇਟ ਲੌਕ ਹੋ ਜਾਂਦਾ, ਉਹ ਰੇਟ ਕਦੀ ਵੀ ਇਨ ਫਿਊਚਰ ਉਹ ਚੇਂਜ ਨਹੀਂ ਹੁੰਦਾ ਹੈਗਾ। ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਪਰਸਨਲ ਇੰਸ਼ੋਰੈਂਸ ਦੇ ਵਿੱਚ ਹੁੰਦੀ ਹੈ ਅਪਫਰੰਟ ਅੰਡਰ ਰਾਈਟਿੰਗ, ਜਿਹੜੀ ਕਿ ਤੁਹਾਡੀ ਮੈਡੀਕਲ ਹੈਗਾ ਉਹ ਜਦੋਂ ਤੁਸੀਂ ਐਪਲੀਕੇਸ਼ਨ ਸਬਮਿਟ ਕਰਨੀ ਹੈ ਉਸ ਟਾਈਮ ਹੋਣਾ, ਨਾ ਕਿ ਜਦੋਂ ਕਲੇਮ ਆਉਣਾ ਉਸ ਟਾਈਮ, ਜਿਹੜਾ ਕਿ ਬੈਂਕ ਦੀ ਪੋਲਿਸੀ 'ਚ ਮੋਸਟ ਆਫ ਦਾ ਟਾਈਮ ਤੁਸੀਂ ਬਿਗ ਹੈਡਲਾਈਨਸ ਵੀ ਦੇਖਦੇ ਹੋ ਕਿ ਬੈਂਕ ਦੀ ਮੋਰਗੇਜ ਪੋਲਿਸੀ ਦਾ ਜਿਹੜਾ ਕਲੇਮ ਹੈ ਉਹ ਡਿਕਲਾਈਨ ਹੋ ਗਿਆ, ਸਿਰਫ ਇਸੇ ਕਰਕੇ ਕਿਉਂਕਿ ਉਹ ਅੰਡਰ ਰਾਈਟਿੰਗ ਅਪਫਰੰਟ ਨਹੀਂ ਕਰਦੇ। ਸੋ ਜ਼ਰੂਰੀ ਹੈ ਕਿ ਅਗਰ ਤੁਸੀਂ ਇੰਸ਼ੋਰੈਂਸ ਲੈ ਰਹੇ ਹੈਗੇ ਹੋ ਤਾਂ ਪ੍ਰੋਪਰ ਇੰਸ਼ੋਰੈਂਸ ਲਓ, ਤਾਂ ਕਿ ਜਦੋਂ ਕੋਈ ਮਿਸਹੈਪਨਿੰਗ ਹੁੰਦੀ ਹੈ, ਜਦੋਂ ਫੈਮਿਲੀ ਨੂੰ ਜ਼ਰੂਰਤ ਹੈਗੀ ਹੈ, ਉਹ ਇੰਸ਼ੋਰੈਂਸ ਕਲੇਮ ਪੇ ਆਊਟ ਕਰੇ। ਸੋ ਅਗਰ ਸਾਡੇ ਲਿਸਨਰ ਜਿਨ੍ਹਾਂ ਕੋਲ ਮੋਰਗੇਜ ਇੰਸ਼ੋਰੈਂਸ ਨਹੀਂ ਹੈ ਜਾਂ ਜਿਨ੍ਹਾਂ ਕੋਲ ਮੋਰਗੇਜ ਇੰਸ਼ੋਰੈਂਸ ਬੈਂਕ ਥਰੂ ਹੈਗੀ ਹੈ ਜਾਂ ਜਿਨ੍ਹਾਂ ਕੋਲ ਪਰਸਨਲ ਇੰਸ਼ੋਰੈਂਸ ਹੈ ਬਟ ਉਹ ਘੱਟ ਅਮਾਊਂਟ ਦੀ ਹੈਗੀ ਹੈ, 1 ਤੋਂ ਜ਼ਿਆਦਾ ਪ੍ਰੋਪਰਟੀਜ਼ ਨੇ, ਸਾਰੀਆਂ ਪ੍ਰੋਪਰਟੀਜ਼ ਨੂੰ ਇੱਕੋ ਪਾਲਿਸੀ ਦੇ ਅੰਡਰ ਕਵਰ ਕਰਨਾ ਚਾਹੁੰਦੇ ਨੇ, ਤਾਂ ਜ਼ਰੂਰ ਤੁਸੀਂ ਕਾਲ ਕਰਨੀ ਹੈ ਜੀ 416-996-472-72, 416-994-92-72।
ਜੀ ਹਾਂ, ਸਾਡੀ ਗੱਲਬਾਤ ਚੱਲਦੀ ਰਹੇਗੀ, 416-994-72-72 ਇਹਨਾਂ ਦਾ ਨੰਬਰ ਹੈ। ਸੋ ਸਿਮਨ ਜੀ, ਅੱਜ ਸ਼ਹੀਦ ਆਦਮ ਭਗਤ ਸਿੰਘ ਹੋਣਾ ਦਾ ਜਨਮ ਦਿਨ ਹੈ
ਜੀ,
ਔਰ ਉਸ ਸੰਬੰਧ ਦੇ ਵਿੱਚ ਥੋੜ੍ਹੇ ਜਿਹੇ ਗੀਤ ਬਹੁਤ ਸੁਣ ਲਈਏ।
ਬਿਲਕੁਲ ਜੀ,
ਔਰ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਵਾਪਸ ਆ ਕੇ ਮੇਰਾ ਇੱਕ ਸਵਾਲ, ਫੋਰਟ ਏਰੀ ਗੁਰਦੁਆਰਾ ਜਿਹਦੇ ਲਈ ਬਿਲਕੁਲ ਸਿਟੀ ਨੂੰ ਇਹ ਐਪਲੀਕੇਸ਼ਨ ਨਹੀਂ ਪਾਈ ਗਈ ਸੀ ਕਿ ਅਸੀਂ ਇੱਥੇ ਗੁਰਦੁਆਰਾ ਬਣਾਉਣਾ, ਜਿਹੜਾ ਬਿਲਕੁਲ ਕਦੇ ਸੰਗਤ ਦੇ ਲਈ ਦਰਵਾਜ਼ੇ ਨਹੀਂ ਖੁੱਲ੍ਹੇ ਗਏ, ਉਹਨੂੰ ਚੈਰੀਟੇਬਲ ਨੰਬਰ ਟੈਕਸ ਡਿਡਕਟ ਦਾ ਮਿਲ ਗਿਆ। ਅੰਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ, ਜਿਸ ਦੇ ਅੰਡਰ ਇੰਨੇ ਗੁਰਦੁਆਰਾ ਆਉਂਦੇ ਨੇ, ਕਿੰਨੇ ਸਾਲਾਂ ਤੋਂ ਵਕੀਲਾਂ ਰਾਹੀਂ ਇਹ ਜੂਝ ਰਹੀ ਹੈ ਕਿ ਸਾਨੂੰ ਚੈਰੀਟੇਬਲ ਨੰਬਰ ਆ ਜਿਹੜਾ ਉਹ ਮਿਲ ਜਾਵੇ। ਕੀਰਤਨ ਕਰਦੇ ਹਾਂ ਜਾਂ ਕਮਿਊਨਿਟੀ ਦੇ ਵਿੱਚ ਹੋਰ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ, ਉਹਦੇ ਲਈ ਜਿਹੜੇ ਸਾਡੇ ਡੋਨਰਸ ਨੇ ਉਹਨਾਂ ਨੂੰ ਅਸੀਂ ਰਸੀਦ ਦੇ ਸਕੀਏ ਕਿ ਉਹਨਾਂ ਨੂੰ ਟੈਕਸ ਬੈਨੀਫਿਟ ਹੋ ਸਕੇ। ਅੰਟਾਰੀਓ ਸੈਕਸ਼ਨ ਗੁਰਦੁਆਰਾ ਕੌਂਸਲ ਨੂੰ ਚੈਰੀਟੇਬਲ ਨੰਬਰ ਮਿਲਣ ਤੋਂ ਬਾਅਦ ਇਹ ਚੈਰੀਟੇਬਲ ਔਰਗਨਾਈਜੇਸ਼ਨ ਬਣ ਸਕੇ। ਪਰ ਅੰਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਜਿਹੜੀ ਕਿ ਬਹੁਤ ਹੀ ਔਰਗੇਨਾਈਜ਼ਡ ਮੰਨੀ ਜਾ ਰਹੀ ਹੈ, ਉਹਨੂੰ ਇਹ ਨੰਬਰ ਨਹੀਂ ਮਿਲਿਆ। ਪਰ ਇੱਕ ਬਿਲਡਿੰਗ ਜਿਸ ਦੇ ਉੱਤੇ ਨੋ ਟ੍ਰੈਸਪਾਸਿੰਗ ਦਾ ਸਾਈਨ ਲੱਗਿਆ ਹੋਇਆ, ਔਰ ਬਿਲਡਿੰਗ ਕਦੇ ਵੀ ਗੁਰਦੁਆਰੇ ਦੇ ਲਈ ਕੋਈ ਉਹਦਾ ਰਿਲੀਜੀਅਸ ਪਲੇਸ ਦੇ ਲਈ ਐਪਲੀਕੇਸ਼ਨ ਸਿਟੀ ਨੂੰ ਨਹੀਂ ਦਿੱਤੀ ਗਈ, ਔਰ ਉਸ ਨੂੰ ਚੈਰੀਟੇਬਲ ਨੰਬਰ ਮਿਲ ਜਾਣਾ, ਕਿਉਂ ਇੱਥੇ ਕੀ ਕਨੈਕਸ਼ਨ ਨੇ, ਕਿਹਦੇ ਕਿਸ ਨਾਲ ਕੀ ਕਨੈਕਸ਼ਨ ਨੇ, ਔਰ ਇਹ ਚੈਰੀਟੇਬਲ ਨੰਬਰ ਲੈ ਕੇ ਕਿਹਨੇ ਆਪਣਾ ਟੈਕਸ ਮਾਫ਼ ਕਰਵਾਇਆ, ਕਿੱਥੇ ਕਿੱਥੇ ਇਹ ਟੈਕਸ ਜਿਹੜੀ ਛੋਟ ਹੋਈ ਹੈ, ਕਿਸ ਕਿਸ ਨੂੰ ਇਸ ਦਾ ਬੈਨੀਫਿਟ ਹੋਇਆ। ਦੈਟਸ ਵਾਟ ਦੇ ਹੈਵ ਟੂ ਲੁੱਕ ਇਨ ਟੂ ਇਟ ਕਿ ਕਿਉਂ 8-9 ਮਹੀਨਿਆਂ ਦੇ ਵਿੱਚ ਇਸ ਸੰਸਥਾ ਨੂੰ ਇਹ ਨੋਨ ਪ੍ਰੋਫਿਟੇਬਲ ਚੈਰੀਟੇਬਲ ਟੈਕਸ ਨੰਬਰ ਮਿਲ ਗਿਆ। ਸਾਡੇ ਹਜੇ ਵੀ ਕੈਨੇਡਾ ਦੇ ਬਹੁਤ ਸਾਰੇ ਗੁਰਦੁਆਰੇ ਅਤੇ ਬਹੁਤ ਸਾਰੀਆਂ ਸਾਡੀਆਂ ਸੰਸਥਾਵਾਂ ਜਿਹੜੀਆਂ ਇਹ ਟੈਕਸ ਡਿਡਕਟੇਬਲ ਨੰਬਰ ਲੈਣ ਦੇ ਲਈ ਲਗਾਤਾਰ ਵਕੀਲਾਂ ਦੇ ਕੋਲ ਜਾ ਰਹੀਆਂ ਨੇ, ਲਗਾਤਾਰ ਚਿੱਠੀ ਪੱਤਰ ਸਰਕਾਰਾਂ ਦੇ ਨਾਲ ਰਾਬਤਾ ਰੱਖਿਆ ਹੋਇਆ, ਪਰ ਉਹਨਾਂ ਨੂੰ ਨਹੀਂ ਮਿਲਿਆ, ਇਸ ਨੂੰ ਮਿਲ ਗਿਆ, ਕਿਉਂ? ਨੰਬਰ ਮੇਰਾ ਦੂਜਾ ਕੁਐਸਚਨ ਕਿ ਜਿਹੜੇ ਜੱਥੇ ਦੇ ਰਾਗੀ ਸਿੰਘ ਡਾਕੂਮੈਂਟ ਫੋਰਜ ਕਰਕੇ, ਡਾਕੂਮੈਂਟਸ ਨੂੰ ਚੇਂਜ ਕਰਕੇ, ਅੰਟਾਰੀਓ ਖਾਲਸਾ ਦਰਬਾਰ ਦੇ ਡਾਕੂਮੈਂਟਸ ਨੂੰ ਚੇਂਜ ਕਰਕੇ ਜਾਂ ਫਿਰ ਕਿਸੇ ਹੋਰ ਗੁਰਦੁਆਰੇ ਦੇ ਡਾਕੂਮੈਂਟਸ ਨੂੰ ਚੇਂਜ ਕਰਕੇ ਇੱਥੇ ਪੱਕਾ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਧੋਖੇ ਧੜੀ ਦੇ ਨਾਲ ਉਹ ਵਾਪਸ ਭੇਜੇ ਜਾਂਦੇ ਨੇ, ਔਰ ਗੁਰਦੁਆਰੇ ਵੱਲੋਂ ਸੂਚਿਤ ਕੀਤਾ ਜਾਂਦਾ ਇਕੱਲੀ ਇਕੱਲੀ ਗੱਲ ਲਿਖ ਕੇ ਇਮੀਗ੍ਰੇਸ਼ਨ ਵਿਭਾਗ ਨੂੰ ਕਿ ਆਹ ਜੱਥੇ ਦੇ ਆਹ ਲੋਕਾਂ ਨੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਨੂੰ ਫੋਰਜ ਕੀਤਾ, ਉਹਨਾਂ ਨੂੰ ਚੇਂਜ ਕੀਤਾ, ਜਿਹੜਾ ਕਿ ਇੱਕ ਕ੍ਰਾਈਮ ਹੈ ਫੋਰਜਰੀ ਦੇ ਅੰਡਰ, ਔਰ ਇਮੀਗ੍ਰੇਸ਼ਨ ਵਿਭਾਗ ਨੂੰ, ਗਵਰਨਮੈਂਟ ਨੂੰ, ਸਭ ਨੂੰ, ਬਾਰਡਰ ਸਿਕਿਉਰਿਟੀ ਫੋਰਸਿਸ ਨੂੰ, CBS ਨੂੰ, ਬਾਰਡਰ ਕੈਨੇਡੀਅਨ ਬਾਰਡਰ ਸਰਵਿਸਿਸ ਨੂੰ ਇਹ ਸਾਰਾ ਕੁਝ ਦੱਸ ਦਿੱਤਾ ਗਿਆ ਕਿ ਆਹ ਭਾਈ ਬੰਦੇ ਨੇ ਇਹਨਾਂ ਨੇ ਆ ਇੱਥੇ ਇਸ ਤਰ੍ਹਾਂ ਧੋਖਾ ਕਰਕੇ ਗਏ ਨੇ, ਅਤੇ ਉਹਨਾਂ ਨੂੰ ਫਿਰ ਕਿਵੇਂ ਇਮੀਗ੍ਰੇਸ਼ਨ ਮਿਲ ਜਾਂਦੀ ਹੈ? ਜਿਨ੍ਹਾਂ ਦੀ ਕੰਪਲੇਂਟ ਇਮੀਗ੍ਰੇਸ਼ਨ ਵਿਭਾਗ ਤੱਕ ਪਹੁੰਚੀ ਹੋਈ ਹੈ, ਮੰਤਰੀ ਤੱਕ ਪਹੁੰਚੀ ਹੋਈ ਹੈ, ਔਰ ਉਹਨੂੰ ਕਿਵੇਂ ਫਿਰ ਇਮੀਗ੍ਰੇਸ਼ਨ ਮਿਲ ਜਾਂਦੀ ਹੈ, ਉਹਨੂੰ ਕਿਵੇਂ ਫਿਰ ਵੀਜ਼ਾ ਮਿਲ ਜਾਂਦਾ? ਇੱਥੇ ਤੁਸੀਂ ਕਿੰਨੇ ਹੋ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਹੁੰਦੀ ਹੈ, ਤੁਹਾਡੇ ਕਿਸੇ ਰਿਸ਼ਤੇਦਾਰ ਮਿੱਤਰ ਨੇ ਆਉਣਾ ਹੁੰਦਾ, ਜਿਹਦੇ 'ਤੇ ਕੋਈ ਇਲਜ਼ਾਮ ਨਹੀਂ ਹੁੰਦਾ, ਜਿਹਦੇ 'ਤੇ ਕੋਈ ਦੋਸ਼ ਨਹੀਂ ਹੁੰਦਾ, ਸਿੱਧਾ ਪੱਧਰਾ ਕੋਈ ਪਰਿਵਾਰ ਹੁੰਦਾ, ਉਹ ਰੁਕ ਜਾਂਦੇ ਨੇ ਵੀਜ਼ੇ। ਪਰ ਜਿਸ ਦੀ ਬਕਾਇਦਾ ਤੌਰ ਦੇ ਉੱਤੇ ਕੰਪਲੇਂਟ ਹੋਈ ਹੋਵੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਿ ਇਹ ਡਾਕੂਮੈਂਟ ਫੋਰਜ ਕਰਕੇ ਇੱਥੋਂ ਗਿਆ, ਅਤੇ ਉਸਨੂੰ ਵੀਜ਼ਾ ਮਿਲ ਜਾਂਦਾ, ਵਾਏ ਕਿੱਥੇ ਸੁੱਤੀ ਪਈ ਹੈ ਸਾਡੀ ਸਰਕਾਰ? ਸਾਡੀ ਸਰਕਾਰ ਜੇ ਫੋਰਟ ਐਰੀ ਗੁਰਦੁਆਰੇ ਨੂੰ ਨੋਨ ਪ੍ਰੋਫਿਟੇਬਲ ਚੈਰੀਟੇਬਲ ਟੈਕਸ ਡਿਡਾਊਂ ਅਕਾਊਂਟ ਦਾ ਨੰਬਰ ਦੇ ਸਕਦੀ ਹੈ, ਵਾਈ ਨੋਟ ਅੰਟਾਰੀਓ ਸੈਕਸ਼ਨ ਗੁਰਦੁਆਰਾ ਕੌਂਸਲ ਅਤੇ ਵਾਈ ਨੋਟ ਕੁਛ ਹੋਰ ਜਿਹੜੇ ਸਾਡੇ ਗੁਰਦੁਆਰੇ ਨੇ ਉਹਨਾਂ ਨੂੰ ਨਹੀਂ ਮਿਲਦੇਗੀ? ਦੀਜ਼ ਆਰ ਦਾ ਥਿੰਗਸ ਕਿ ਜਿਹੜੇ ਟੈਕਸ ਸ਼ੈਲਟਰਸ ਆ, ਡੋਨਲਡ ਟਰੰਪ ਦੀਆਂ ਖਬਰਾਂ ਚੱਲਦੀਆਂ ਨੇ ਨਾ ਕਿ ਉਹਨੇ 16-17 ਦੇ ਵਿੱਚ ਸਿਰਫ $750 ਟੈਕਸ ਪੇ ਕੀਤਾ, ਉਸ ਤੋਂ ਪਹਿਲਾਂ 10 ਸਾਲ ਉਹਨੇ ਕੋਈ ਟੈਕਸ ਹੀ ਨਹੀਂ ਪੇ ਕੀਤਾ ਹੈਗਾ, ਕਿ ਉਹਨੂੰ ਹੰਡਰਡਸ ਆਫ ਮਿਲੀਅਨ ਡਾਲਰ ਦਾ ਘਾਟਾ ਪੈ ਰਿਹਾ, ਅਤੇ ਫਿਰ ਵੀ ਉਹ ਬਿਲੀਅਨੇਅਰ ਆ, ਫਿਰ ਵੀ ਉਹ ਸੋਨੇ ਦੀ ਟੋਇਲਟ ਦੇ ਉੱਤੇ ਬੈਠਦਾ ਆ। ਟੈਕਸ ਚੋਰ, ਔਰ ਇਹ ਵੀ ਇੱਕ ਚੋਰੀ ਵਾਲੀ ਗੱਲ ਹੈ। ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ। ਸਿਮਨ ਜੀ
ਜੀ,
ਬੜੇ ਗੰਭੀਰ ਜਿਹਾ ਹੋ ਗਏ ਮੈਨੂੰ ਸੁਣ ਕੇ, ਦੇਖ ਕੇ।
ਫਰੋਡ ਆਈ ਡੋਨਟ ਨੋ, ਲਾਈਕ ਲੋਕ ਇਸ ਤਰ੍ਹਾਂ ਕਿਉਂ ਕਰਦੇ ਨੇ, ਬਟ ਮਿਲੀ ਭੁਗਤ ਹੈ। ਉਹ ਕਹਾਵਤ ਨਹੀਂ ਹੈਗੀ ਕਿ ਉਹ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ? ਸੋ ਇਟਸ ਕੋਈ ਨਾ ਕੋਈ ਅਫੀਸ਼ੀਅਲ ਹੈ, ਸੋ ਰਲਿਆ ਹੋਇਆ, ਸੋ ਸਾਰਾ ਕੁਝ ਰਲ ਮਿਲ ਕੇ ਹੋ ਰਿਹਾ। ਸੋ ਕੀ ਕਹਿ ਸਕਦੇ ਹਾਂ ਤੁਸੀਂ, ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਨਹੀਂ ਹੁੰਦੀ।
ਆਓ ਪਾਕਿਸਤਾਨ ਨੂੰ ਯਾਦ ਕਰੀਏ।
ਨਮੀ ਕਰਦਾ।
ਕੌਂਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਸੋ ਜੇ ਅਸੀਂ ਥੋੜ੍ਹਾ ਜ਼ਿਕਰ ਇੰਟਾਰੀਓ ਖਾਲਸਾ ਦਰਬਾਰ ਦਾ ਹੋਇਆ, ਅਤੇ ਇੰਟਾਰੀਓ ਖਾਲਸਾ ਦਰਬਾਰ ਵੱਲ ਅਸੀਂ ਨਜ਼ਰ ਮਾਰਦੇ ਹਾਂ ਤਾਂ ਨੌਰਥ ਅਮੈਰੀਕਾ ਦਾ ਸਭ ਤੋਂ ਵੱਡਾ ਸਿੱਖਾਂ ਦਾ ਅਦਾਰਾ, ਔਰ ਇੱਥੇ ਇਸ ਸਮੇਂ 6 ਜੱਥੇ ਨੇ, ਓਨਲੀ 6। ਔਰ ਮੈਨੂੰ ਪਤਾ ਕਿ ਇੰਟਾਰੀਓ ਖਾਲਸਾ ਦਰਬਾਰ ਵਾਲੇ ਸਾਡੇ ਸਾਰੇ MPਆਂ ਨਾਲ ਮੀਟਿੰਗਾਂ ਕਰਕੇ, ਮਿਨਿਸਟਰਾਂ ਦੇ ਨਾਲ ਮੀਟਿੰਗਾਂ ਕਰ ਕਰਕੇ ਥੱਕ ਚੁੱਕੇ ਨੇ, ਔਰ ਪੂਰਾ ਜੋ ਵੀ ਅਹਿਤਿਆਤ ਵਰਤਿਆ ਜਾ ਸਕਦਾ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਕੇ, ਜਿਸ ਤਰ੍ਹਾਂ ਸਾਡੇ ਕਬੱਡੀ ਫੈਡਰੇਸ਼ਨਾਂ ਕਰਦੀਆਂ ਰਹੀਆਂ ਨੇ ਕਿ ਮੈਕਸੀਮਮ ਕਿ ਜੋ ਵੀ ਆਉਂਦਾ ਇੱਥੇ ਉਹਨੂੰ ਪ੍ਰੋਪਰ ਅਕੋਮੋਡੇਸ਼ਨ ਮੁਹੱਈਆ ਕੀਤੀ ਜਾਵੇ, ਅਤੇ ਨਾਲ ਦੀ ਨਾਲ ਉਹਨਾਂ ਦਾ ਜੋ ਵਾਪਸੀ ਜਾਣ ਦਾ ਸਮਾਂ ਉਹ ਸਾਰਾ ਕੁਛ ਤੈਅ ਕਰਕੇ ਉਸ ਤਰ੍ਹਾਂ ਉਹਨਾਂ ਨੂੰ ਵਾਪਸ ਜਿਹੜਾ ਉਹ ਭੇਜਿਆ ਜਾਵੇ। ਇੰਨੇ ਕੁਛ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਨ ਵਾਲੇ ਗੁਰਦੁਆਰੇ ਨੂੰ ਸਿਰਫ 6 ਜੱਥੇ, ਅਤੇ ਜਿਨ੍ਹਾਂ ਦੀ ਕੰਪਲੇਂਟ ਹੋਈ ਹੋਵੇ ਚਾਰੇ ਪਾਸੇ ਉਹਨਾਂ ਨੂੰ ਜੱਥਾ ਮਿਲ ਜਾਣਾ, ਅਤੇ ਨਾਲ ਦੀ ਨਾਲ ਇੱਥੇ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਨੇ ਜਿਨ੍ਹਾਂ ਨੇ ਕੁਛ ਕੀਤਾ, ਅਤੇ ਜਿਹੜੇ ਵਧੀਆ ਸਹੀ ਢੰਗ ਦੇ ਨਾਲ ਜੱਥੇ ਆ ਕੇ ਇੱਥੇ ਪ੍ਰਚਾਰ ਕਰਦੇ ਨੇ ਉਹਨਾਂ ਦੇ ਉੱਤੇ ਰੋਕ ਲੱਗ ਜਾਣੀ, ਔਰ ਸਾਡੇ ਇਲੈਕਟਿਡ ਰੀਪ੍ਰਜੈਂਟੇਟਿਵਸ ਦੇ ਕੰਨਾਂ ਉੱਤੇ ਜੂੰ ਤੱਕ ਨਾ ਸਰਕਣੀ ਕਿ ਇਹ ਸਾਰਾ ਕੁਛ ਉਹਨਾਂ ਨੂੰ ਤੁਹਾਡਾ ਕੀ ਖਿਆਲ ਹੈ? ਜਿਹੜੀ ਅੱਜ ਖਬਰ ਛਪੀ ਹੈ, ਪਹਿਲਾਂ ਪਤਾ ਨਹੀਂ ਸੀਗਾ ਸਾਰਿਆਂ ਨੂੰ, ਸਭ ਨੂੰ ਪਤਾ ਸੀ ਕੀ ਹੋ ਰਿਹਾ ਵਾ, ਦੇ ਲੈਟ ਇਟ ਹੈਪਨ, ਨੋ ਵਰੀ ਕੇਮ ਫੋਰਵਰਡ ਟੂ ਸਟੋਪ ਇਟ ਕਿ ਨੋ ਇਹ ਗਲਤ ਹੈ। ਇਸ ਤਰ੍ਹਾਂ ਸਾਡਾ ਜਿਹੜਾ ਟੈਕਸ ਸਿਸਟਮ ਹੈ ਉਹ ਵੀ ਅਬਿਊਜ਼ ਹੋ ਰਿਹਾ, ਔਰ ਇਸ ਤਰ੍ਹਾਂ ਜਿਹੜੀ ਸਾਡੀ ਕੌਮ ਹੈ ਉਹ ਵੀ ਬਦਨਾਮ ਹੋ ਰਹੀ ਹੈ। ਬਟ ਦੇ ਲੈਟ ਇਟ ਹੈਪਨ, ਦੇ ਨਿਊ ਇਟ ਫਰੋਮ ਲੋਂਗ ਟਾਈਮ, ਦਿਸ ਇਜ਼ ਵਟਸ ਹੈਪਨਿੰਗ, ਦਿਸ ਇਜ਼ ਵਟਸ ਗੋਇੰਗ ਔਨ। ਔਰ ਗੁਰਦੁਆਰਾ ਤੁਸੀਂ ਖੋਲ੍ਹ ਲਓ, ਆਹ ਫੋਟੋਆਂ ਚੱਕ ਕੇ ਆ ਰਣਧੀਰ ਰਾਣਾ ਜੀ, ਖਾਲਸਾ ਏਡ ਵਾਲੇ, 57 ਬੈਂਕਟ ਹਾਲ ਵਾਲੇ, ਅਤੇ ਅਸੀਂ ਇੱਥੇ ਇਕੱਠੇ ਕਰਦੇ ਰਹਿ ਗਏ ਗਰੋਸਰੀ ਸਿਮਰਨ ਜੀ, ਕਿ ਅਸੀਂ ਇਹ ਪੈਂਡੈਮਿਕ ਦੇ ਦੌਰਾਨ ਲੋਕਾਂ ਨੂੰ ਵੰਡਣੀ ਹੈ, ਜਿਹੜੇ ਲੋਕ ਲੋੜਵੰਦ ਨੇ ਉਹਦੀਆਂ ਸਾਰੀਆਂ ਗਰੋਸਰੀ ਦੀਆਂ ਫੋਟੋਆਂ ਚੱਕ ਕੇ ਉੱਥੇ ਫੇਸਬੁੱਕ 'ਤੇ ਪਾਈ ਜਾਂਦੇ, ਦੇਖੋ ਜੀ ਕਿੰਨਾ ਵਧੀਆ ਕੰਮ ਹੋ ਰਿਹਾ ਸਾਡੇ ਇੱਥੇ, ਉਹ ਤੁਹਾਡੇ ਉੱਥੇ ਬਿਲਡਿੰਗ ਨਹੀਂ, ਤੁਹਾਡੇ ਕੁਛ ਹੈ ਨਹੀਂ ਡੋਰ 'ਤੇ, ਤੁਸੀਂ ਨੋ ਟ੍ਰੈਸ ਪਾਸਿੰਗ, ਤੁਸੀਂ ਗਰੋਸਰੀ ਕਿੱਥੇ ਰੱਖ ਲਈ? ਆਹ ਖਾਲਸਾ ਏਡ ਵੱਲੋਂ ਕੱਲ੍ਹ ਟਵੀਟ ਕੀਤਾ ਗਿਆ, ਭਾਈ ਸਾਡੀਆਂ ਫੋਟੋਆਂ ਮਿਸਯੂਜ਼ ਨਾ ਕਰੋ, ਇਹ ਖਾਲਸਾ ਏਡ ਦੀ ਕੀਤਾ ਕੰਮ ਹੈ, ਖਾਲਸਾ ਏਡ ਦਾ ਹੀ ਕ੍ਰੈਡਿਟ ਰਹਿਣ ਦਿਓ, ਨਾ ਕਿ ਤੁਸੀਂ ਆਪਣੀ ਫੇਸਬੁੱਕ 'ਤੇ ਪਾਈ ਚੱਲੋ
ਜੀ।
ਸੋ ਦ ਐਕਟ ਆਫ ਸਮ ਪੀਪਲ ਪੁੱਟ ਆਲ ਆਫ ਅਸ ਇਨ ਸ਼ੇਮ, ਇਹ ਪਹਿਚਾਨਣ ਦੀ ਲੋੜ ਹੈ ਸਾਨੂੰ ਇਸ ਸਮੇਂ ਸਾਡੇ ਇਸ ਭਾਈਚਾਰੇ ਨੂੰ। ਸਿਮਰ ਜੀ
ਜੀ,
ਆਲ ਕਾਇੰਡ ਇੰਸ਼ੋਰੈਂਸ, ਅਤੇ ਮੈਨੂੰ ਇੰਨਾ ਹੀ ਭਰਿਆ ਹੋਇਆ ਮੈਂ
ਜੀ
ਮਿਸ ਸਾਗਾ ਮਾਰਟਨ ਦੀ ਨੋਮੀਨੇਸ਼ਨ ਤੋਂ
ਜੀ,
ਪਰ ਆਈ ਕਰੋ ਜ਼ਿਪ ਇਟ
ਜੀ, ਇੱਕ ਚੁੱਪ ਸੌ ਸੁੱਖ, ਯਾ ਕਹਾਵਤਾਂ ਐਵੇਂ ਥੋੜ੍ਹੇ ਨਾ ਬਣੀਆਂ, ਇਸੇ ਕਰਕੇ ਬਣੀਆਂ ਨੇ। ਸੋ ਸਮ ਟਾਈਮ ਚੁੱਪ ਰਹਿਣਾ ਬੈਟਰ ਹੈ, ਸਮ ਟਾਈਮ ਬੋਲਣਾ ਜ਼ਰੂਰੀ ਹੈ, ਬਟ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਕਿ ਕਦੋਂ ਬੋਲਣਾ।
ਕੱਲ੍ਹ ਮੇਰੇ ਬੇਟੇ ਨੇ ਕੁਐਸਚਨ ਕੀਤਾ ਮੈਨੂੰ ਕਿ ਡੈਡੀ ਨੂੰ ਆਪਾਂ ਨੋਮੀਨੇਸ਼ਨ 'ਚ ਆਉਂਦੇ ਹਾਂ ਤਾਂ ਉਹ ਸਭ ਤੋਂ ਵੱਡੀ ਨੋਮੀਨੇਸ਼ਨ ਕਿਉਂ ਹੋ ਜਾਂਦੀ ਹੈ, ਕਿ ਕੱਲ੍ਹ ਇੱਥੇ 1340 ਵੋਟਾਂ ਭੁਗਤੀਆਂ ਨੇ ਔਰ ਸਾਡੇ ਉਦੋਂ 4000 ਮੈਂਬਰ ਸੀਗੇ
ਜੀ।
ਸੋ ਔਰ ਸਭ ਤੋਂ ਵੱਡੀ ਨੋਮੀਨੇਸ਼ਨ ਇਸ ਲਈ ਹੋ ਜਾਂਦੀ ਹੈ ਕਿ ਸਾਡੇ ਦੋਸਤ ਦੁਸ਼ਮਣ ਮਿੱਤਰ ਸਭ ਇਕੱਠੇ ਹੋ ਜਾਂਦੇ ਨੇ ਭਈ ਇਹਨੂੰ ਢਾਉਣਾ ਇਹ ਬਹੁਤ ਬੋਲਦਾ ਹੈ ਇਹ ਸੱਚ ਬੋਲਣ ਦੀ ਜਿਹੜੀ ਕੀਮਤ ਭਰੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਭਰਨੀ ਵੀ ਪਵੇਗੀ ਅਤੇ ਅੱਜ ਜੇ ਹੋਰ ਖੁਲਾਸੇ ਹੋ ਜਾਣ ਮਿਸ ਸਾਗਾ ਮਾਲਟਨ ਦੀ ਨੋਮੀਨੇਸ਼ਨ ਦੇ ਅਤੇ ਫਿਰ ਹੋਣਾ ਕੀ ਹੈ ਜਿਨ੍ਹਾਂ ਨੂੰ ਸੱਚ ਦਾ ਪਤਾ ਲੱਗਿਆ ਉਹਨਾਂ ਚੁੱਪ ਕਰਕੇ ਬਹਿ ਜਾਣਾ ਔਰ ਜਿਨ੍ਹਾਂ ਦੇ ਪਾਜ ਖੁੱਲ ਗਏ ਅਤੇ ਉਹਨਾਂ ਨੇ ਝੰਡੇ ਚੱਕ ਕੇ ਲੜਨ ਆ ਜਾਣਾ
ਜੀ
ਸੋ ਇੰਨਾ ਹੀ ਭਰਿਆ ਪੀਤਿਆ ਮੈਂ ਇਸ ਲਈ ਹੈ ਪਰ ਮੈਂ ਹਾਲੇ ਉਸਦੇ ਬਾਰੇ ਨਹੀਂ ਬੋਲਾਂਗਾ ਹਜੇ ਕੁਛ ਹੋਰ ਸਬੂਤ ਨੇ ਜਿਹੜੇ ਉਹ ਆਉਣਗੇ ਅਤੇ ਜਦੋਂ ਕਿਤੇ ਨੈਸ਼ਨਲ ਪੋਸਟ ਜਾਂ ਕਿਤੇ ਗਲੋਬਲ ਮੇਲ ਜਾਂ ਕਿਤੇ ਸੀ ਬੀ ਸੀ ਨੇ ਖਬਰ ਕਵਰ ਕੀਤੀ ਫਿਰ ਹੀ ਲੋਕਾਂ ਨੂੰ ਪਤਾ ਲੱਗਣਾ ਕਿ ਯੈਸ ਗਰੇਵਾਲ ਜੋ ਦੋ ਮਹੀਨੇ ਪਹਿਲਾਂ ਬੋਲ ਗਿਆ ਸੀਗਾ ਉਹਦਾ ਹੁਣ ਪਤਾ ਲੱਗਿਆ ਸਾਨੂੰ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 905-790-1221 ਇਹਦਾ ਨੰਬਰ ਹੈ 905-790-1221 ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 'ਤੇ ਪਹੁੰਚਣਾ ਟਰੱਕਾਂ ਦੀ ਰਿਪੇਅਰ ਦੇ ਲਈ ਔਰ ਤੁਸੀਂ ਜੇਕਰ ਟਰੱਕ ਦੀ ਰਿਪੇਅਰ ਵੱਡੀ ਹੋ ਗਈ ਹੈ ਤਾਂ ਵੀ ਤੁਹਾਨੂੰ ਇਹ ਕਿਸ਼ਤਾਂ ਦੇ ਵਿੱਚ ਤੁਹਾਤੋਂ ਪੇਮੈਂਟ ਲੈਣਗੇ ਕਲਾਸਿਕ ਟਰੱਕ ਟ੍ਰੇਨਿੰਗ ਸੈਂਟਰ ਕਲਾਸਿਕ ਟਰੱਕ ਟ੍ਰੇਨਿੰਗ ਸੈਂਟਰ ਗੁਰਜੀਤ ਸਿੰਘਾ ਜੀ ਦਾ ਨੰਬਰ ਨੋਟ ਕਰੋ 905-872-0655 905-872-0655 ਗੁਰਜੀਤ ਸਿੰਘਾ ਹੁਣਾਂ ਦਾ ਨੰਬਰ ਹੈ ਟਰੱਕ ਦਾ ਲਾਈਸੈਂਸ ਲੈਣ ਲਈ 30+ ਈਅਰਸ ਐਕਸਪੀਰੀਅੰਸ ਇੰਸਟਰਕਟਰ ਨੇ ਔਰ ਤੁਸੀਂ ਟਰੱਕ ਦਾ ਲਾਈਸੈਂਸ ਲੈਣਾ ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ 905-872-0655 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ ਔਰ ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਕਿਸੇ ਵੀ ਨੇਲੀ ਲੋਕੇਸ਼ਨ ਦੇ ਉੱਤੇ ਜਾ ਕੇ ਟਰੱਕਾਂ ਦੇ ਟਾਇਰ ਪਾਉਣ ਦੇ ਲਈ 905-672-6665 ਔਰ ਰਿਚ ਫਰਨੀਚਰ 5500 ਡਿਕਸੀ ਰੋਡ ਮਿਸਾਗਾ ਦੇ ਵਿੱਚ ਸਥਿਤ ਨੇ 647-448-7402 6474487402 ਰਿਚ ਫਰਨੀਚਰ 7 ਦਿਨ ਖੁੱਲ੍ਹੇ ਰਹਿੰਦੇ ਨੇ ਔਰ ਤੁਸੀਂ 10 ਵਜੇ ਤੋਂ ਬਾਅਦ ਜਾ ਕੇ 10:30 ਵਜੇ ਤੋਂ ਬਾਅਦ ਇਹ ਸਟੋਰ ਖੋਲ੍ਹ ਦਿੰਦੇ ਨੇ ਫਰਨੀਚਰ ਖਰੀਦਣਾ ਰਿਚ ਫਰਨੀਚਰ ਵਾਲਿਆਂ ਨਾਲ ਸੰਪਰਕ ਕਰਨਾ ਅਵਤਾਰ ਟਵਾਣਾ ਜੀ ਦਾ ਨੰਬਰ ਨੋਟ ਕਰੋ 416-802-5866 416-802-5866 ਅਵਤਾਰ ਟਵਾਣਾ ਜੀ ਦਾ ਨੰਬਰ ਹੈ ਰੀਅਲ ਸਟੇਟ ਦੀਆਂ ਸੇਵਾਵਾਂ ਲਈ ਇਹਨਾਂ ਨਾਲ ਸੰਪਰਕ ਕਰਨਾ ਆਰ ਹੋਮ ਅਪਲਾਇੰਸਿਸ 44 ਫਾਸਕਿਨ ਡਰਾਈਵ ਦੇ ਉੱਤੇ 416-792-0877 416-792-0877 ਆਰ ਹੋਮ ਐਂਡ ਅਪਲਾਇੰਸਿਸ ਦਾ ਨੰਬਰ ਹੈ ਸਿਮਨ ਜੀ
ਜੀ
ਥੋੜ੍ਹਾ ਚੇਂਜ ਕਰੀਏ ਟੋਪਿਕ
ਜੀ
ਕਿਵੇਂ ਰਿਹਾ ਵੀਕਐਂਡ
ਬਹੁਤ ਵਧੀਆ
ਹਾਂ
ਜੀ
ਸੋ ਹਾਂਜੀ ਸਾਜਨਦੀਪ ਜੀ ਅੱਛਾ ਸੋ ਸਿਮਨ ਜੀ ਆਲ ਕਾਇੰਡ ਇੰਸ਼ੋਰੈਂਸ ਤੋਂ ਆਲ ਕਾਇੰਡ ਇੰਸ਼ੋਰੈਂਸ ਨੰਬਰ 416-994-7272 ਸੋ ਬੀਤੇ ਦਿਨੀ ਜਿਹੜਾ ਕੋਹਰਾ ਪਿਆ ਸੀਗਾ ਉਹਨੇ ਫਰੋਸਟ ਪਿਆ ਸੀਗਾ ਉਹਨੇ ਬਹੁਤ ਸਾਰੇ ਲੋਕਾਂ ਦੇ ਗਾਰਡਨ ਆ ਜਿਹੜੇ ਉਹ ਖਤਮ ਕਰ ਦਿੱਤੇ ਕੁਝ ਇੱਕ ਚੀਜ਼ਾਂ ਬਚੀਆਂ ਜਿਨ੍ਹਾਂ ਨੇ ਰਪੀਨੀ ਜਾਂ ਸਾਗ ਜਾਂ ਸਰੋਂ ਕੋਈ ਮੂਲੀਆਂ ਜਾਂ ਗਾਜਰ ਬੀਜੀ ਸੀਗੀ ਉਹ ਉਹਨਾਂ ਦੀਆਂ ਉਹ ਫਸਲਾਂ ਨਿੱਕੀਆਂ ਨਿੱਕੀਆਂ ਬਚ ਗਈਆਂ ਨੇ ਅੱਛਾ ਮੈਂ ਵੀਕਐਂਡ ਦੇ ਉੱਤੇ ਨਾਇਗਰਾ ਫਾਲ ਗਿਆ ਮੇਰੇ ਇਟਾਲੀਅਨ ਬਿਲਡਰ ਮਿੱਤਰ ਨੇ ਔਰ ਉਹਨਾਂ ਦੀ ਬਹੁਤ ਵੱਡੀ ਵਾਈਨਰੀ ਹੈ ਅਤੇ ਉਹਨਾਂ ਦੇ ਅੰਗੂਰ ਦਾ ਮੈਂ ਜਿਹੜਾ ਫਾਰਮ ਉਹ ਦੇਖ ਕੇ ਆਇਆ ਉਹਦੇ 'ਚ ਉਹਨਾਂ ਨੇ ਮੂਲੀਆਂ ਬੀਜੀਆਂ ਹੋਈਆਂ ਨੇ ਅੰਗੂਰਾਂ ਦੀਆਂ ਜਿਹੜੀਆਂ ਰੋਹਾਂ ਨੇ ਨਾ ਉਹਦੇ ਵਿੱਚ ਵਾਈਟ ਰੈਡਿਸ਼ ਆ ਜਿਹੜੀ ਸਾਰੇ ਪਾਸੇ ਲਾਈ ਹੋਈ ਆ ਉਹ ਇਹ ਨਹੀਂ ਉਹਨਾਂ ਨੇ ਪੱਟ ਕੇ ਵੇਚਣੀ ਆ ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਦਾ ਕੀ ਕਰਨਾ ਕਹਿੰਦੇ ਵਿੱਚ ਹੀ ਵਾਹ ਦੇਣੀ ਹੈ ਇਹਦੇ ਨਾਲ ਜਿਹੜੀ ਇਹ ਜ਼ਮੀਨ ਹੈ ਬਹੁਤ ਵਧੀਆ ਹੋ ਜਾਂਦੀ ਹੈ ਉਪਜਾਊ ਹੋ ਜਾਂਦੀ ਹੈ ਦੈਟ ਆਈ ਨੈਵਰ ਹਰਡ ਕਿ ਉਹਨਾਂ ਨੇ ਉਹ ਮੂਲੀਆਂ ਜਿਹੜੀਆਂ ਵਿੱਚ ਬੀਜੀਆਂ ਹੋਈਆਂ ਨੇ ਉਹਨੂੰ ਵਿੱਚ ਹੀ ਵਾਹ ਦੇਣਾ ਆ ਉਹਨਾਂ ਨੇ ਸੁੱਟਾ ਦਿੱਤਾ ਮੂਲੀਆਂ ਉੱਖੜੀਆਂ ਛੋਟੀਆਂ ਛੋਟੀਆਂ ਮੂਲੀਆਂ ਹੋਈਆਂ ਕਹਿੰਦੇ ਅਸੀਂ ਇੱਦਾਂ ਹੀ ਵਾਹ ਦੇਣੀਆਂ ਵਿੱਚ ਇਹਨੂੰ ਇਹ ਜਿਹੜੀ ਸੋਇਲ ਦੇ ਲਈ ਅੰਗੂਰ ਜਿੱਥੇ ਪੈਦਾ ਹੋਣਾ ਉਹਦੇ ਲਈ ਇਹ ਬਹੁਤ ਵਧੀਆ ਸਾਜਨਦੀਪ ਜੀ ਤੁਸੀਂ ਕਦੇ ਸੁਣਿਆ ਕਿ ਆਪਾਂ ਪੰਜਾਬ 'ਚ ਕਦੇ ਮੂਲੀਆਂ ਵਾਹੀਆਂ ਹੋਣ ਇੱਦਾਂ ਵਿੱਚ ਹੀ
ਭਾਜੀ ਆਪਣੇ ਮੋਸਟਲੀ ਉੱਥੇ ਅਰਹਰ ਜਿਹੜੀ ਹੁੰਦੀ ਆ ਜਿਹੜੀ ਹਰ ਉਹਨਾਂ ਨੂੰ ਇਹਦੇ ਵਾਹੁੰਦੇ ਸੁਣੇ ਪਰ ਮੂਲੀਆਂ ਨੂੰ
ਅਰਹਰ ਨੂੰ ਕਾਹਦੇ 'ਚ ਵਾਹ ਦਿੰਦੇ ਨੇ
ਕਈ ਵਾਰੀ ਪੈਲੀ 'ਚ ਉਹਨੂੰ ਵਾਹ ਦਿੰਦੇ ਕਹਿੰਦੇ ਵੀ ਆਪਾਂ ਜਦੋਂ ਆਲੂ ਬੀਜਣੇ ਹੁੰਦੇ ਆ ਉਹਦੇ ਵਿੱਚ ਕਾਫੀ ਕਈ ਵਾਰੀ
ਥੋੜੇ
ਥੋੜੇ ਵੱਡੇ ਹੁੰਦੇ ਆ ਫਿਰ ਉਹਨੂੰ ਵਿੱਚੇ ਵਾਹ ਦਿੰਦੇ ਉਹ ਤੋਂ ਬਾਅਦ ਜਦੋਂ ਆਲੂ ਕਈ ਬੀਜਦੇ ਆ ਕਾਫੀ ਮੋਸਟਲੀ ਕੁਝ ਕੀ ਲੋਕ ਇੱਦਾਂ ਕਰਦੇ ਆ ਪਰ ਮੂਲੀਆਂ ਦਾ ਮੈਂ ਪਹਿਲੀ ਵਾਰੀ ਸੁਣਿਆ ਵੀ
ਸਰਪ੍ਰਾਈਜ਼ ਟੂ ਨੋ ਕਿ ਇਹ ਸਾਰਾ ਕੁਝ ਹੋ ਰਿਹਾ ਵਾ ਦੇਖ ਸੋ ਆਓ ਫਿਰ ਇੰਸ਼ੋਰੈਂਸ ਦੀ ਥੋੜੀ ਜਿਹੀ ਗੱਲਬਾਤ ਹੋਰ ਕਰ ਲਈਏ
ਜੀ ਗਰੇਵਾਲ ਜੀ ਸੋ ਇੱਕ ਪ੍ਰਮੋਸ਼ਨ ਚੱਲ ਰਹੀ ਹੈ ਉਹਦਾ ਜ਼ਰੂਰ ਰਿਮਾਈਂਡਰ ਦੇਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਜਿਹੜੇ ਵੀ ਸਾਡੇ ਲਿਸਨਰ ਟਰਮ ਇੰਸ਼ੋਰੈਂਸ ਪਾਲਿਸੀ ਲੈਣਾ ਚਾਹੁੰਦੇ ਸੀ ਲਾਈਫ ਦੇ ਵਿੱਚ ਆਪਣੀਆਂ ਸ਼ਾਰਟ ਟਰਮ ਲਾਇਬਿਲਟੀਜ਼ ਨੂੰ ਕਵਰ ਕਰਨਾ ਚਾਹੁੰਦੇ ਨੇ ਅਗਰ ਤੁਹਾਡੇ ਉੱਪਰ ਕੋਈ ਲੋਨ ਹੈਗਾ ਜਾਂ ਜਦੋਂ ਤੱਕ ਬੱਚੇ ਛੋਟੇ ਨੇ ਜਾਂ ਰਿਟਾਇਰਮੈਂਟ ਦੀ ਏਜ ਤੱਕ ਤੁਸੀਂ ਆਪਣੇ ਆਪ ਨੂੰ ਕਵਰ ਕਰਨਾ ਹੈਗਾ ਟਰਮ 20, 30 ਅਤੇ 65 ਦੀ ਏਜ ਤੱਕ ਦੀ ਟਰਮ ਦੇ ਉੱਪਰ ਪ੍ਰਮੋਸ਼ਨ ਹੈਗੀ ਹੈ ਇਹਦੇ ਵਿੱਚ ਤੁਸੀਂ 1 ਮਹੀਨੇ ਦਾ ਪ੍ਰੀਮੀਅਮ ਪੇ ਕਰਨਾ ਉਸ ਤੋਂ ਬਾਅਦ 4 ਮਹੀਨੇ ਤੁਹਾਡੀ ਜਿਹੜੀ ਹੈ ਫ੍ਰੀ ਇੰਸ਼ੋਰੈਂਸ ਚੱਲੇਗੀ ਕੰਪਨੀ ਨੇ 4 ਮਹੀਨਿਆਂ ਦਾ ਪ੍ਰੀਮੀਅਮ ਵੇਵ ਕੀਤਾ ਹੈਗਾ, ਸੋ ਪੰਜਵੇਂ ਮਹੀਨੇ ਤੋਂ ਤੁਸੀਂ ਦੁਬਾਰਾ ਪ੍ਰੀਮੀਅਮ ਦੇਣਾ ਸ਼ੁਰੂ ਕਰੋਗੇ। ਸੋ ਆਲਮੋਸਟ ਤੁਸੀਂ ਕਾਫੀ ਸਾਰੇ ਪੈਸੇ ਬਚਾ ਸਕਦੇ ਹੋ, ਅਗਰ $100 ਵੀ ਪ੍ਰੀਮੀਅਮ ਹੈ ਤੇ 4 ਮਹੀਨਿਆਂ ਦਾ ਤੁਸੀਂ $400 ਸੇਵ ਕਰ ਜਾਓਗੇ। ਸੋ ਮੋਸਟਲੀ ਜਿੰਨੇ ਵੀ ਸਾਡੇ ਲਿਸਨਰ ਜਿਨ੍ਹਾਂ ਕੋਲ ਆਲਰੇਡੀ ਟਰਮ ਪਾਲਿਸੀਜ਼ ਨੇ ਜਿਹੜੀਆਂ ਐਕਸਪਾਇਰ ਹੋ ਰਹੀਆਂ ਨੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ, ਉਹਨਾਂ ਦੇ ਲਈ ਅੱਛੀ ਆਪਸ਼ਨ ਹੈ ਕਿ ਇੱਕ ਐਕਸਟਰਾ ਟਰਮ ਪਾਲਿਸੀ ਲੈ ਕੇ ਆਪਣੇ ਆਪ ਨੂੰ ਕਵਰ ਵੀ ਕਰ ਲਿਆ ਜਾਏ, ਰੇਟ ਵੀ ਲੌਕ ਕਰ ਲਿਆ ਜਾਏ, ਔਰ ਇਸ ਪ੍ਰਮੋਸ਼ਨ ਦਾ ਫਾਇਦਾ ਵੀ ਤੁਸੀਂ ਉਠਾ ਸਕਦੇ ਹੋ। ਅਗਰ ਸਾਡੇ ਲਿਸਨਰ ਇਹਦੇ ਬਾਬਤ ਕੋਟੇਸ਼ਨ ਲੈਣਾ ਚਾਹੁੰਦੇ ਨੇ, ਕੈਨੇਡਾ ਦੀ ਟੋਪ ਮੋਸਟ ਡੋਮੈਸਟਿਕ ਕੰਪਨੀ ਹੈਗੀ ਹੈ ਜਿਨ੍ਹਾਂ ਵੱਲੋਂ ਇਹ ਪ੍ਰਮੋਸ਼ਨ ਕੀਤੀ ਗਈ ਹੈ, ਔਰ ਇਹ ਨਹੀਂ ਹੈਗਾ ਕਿ ਇਹਨਾਂ ਨੇ ਕੋਈ ਰੇਟ ਜ਼ਿਆਦਾ ਹੈਗੇ ਨੇ, ਰੇਟ ਰੈਗੂਲਰ ਹੀ ਨੇ ਜਿਸ ਤਰ੍ਹਾਂ ਟਰਮ ਪਾਲਿਸੀਜ਼ ਦੇ ਰੇਟ ਹੁੰਦੇ ਨੇ। ਸੋ ਕੋਟੇਸ਼ਨ ਲੈਣ ਦੇ ਲਈ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 416-994-7272
ਸਿਮਰ ਜੀ। ਵੀਕਐਂਡ ਦੇ ਉੱਤੇ ਡਾਟਰਸ ਡੇ ਸੀਗਾ
ਜੀ,
ਔਰ ਜਿਨ੍ਹਾਂ ਘਰਾਂ ਦੇ ਵਿੱਚ ਧੀ ਹੈ ਔਰ ਧੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।
ਬਿਲਕੁਲ,
ਮੈਂ ਉਸ ਚੀਜ਼ ਨੂੰ ਹੁਣੇ ਹੁਣੇ ਰੀਅਲਾਈਜ਼ ਇਸ ਲਈ ਕੀਤਾ ਕਿ ਮੈਂ ਆਪਣਾ ਮੂਡ ਬਾਰ ਬਾਰ ਚੇਂਜ ਕਰਨੀ, ਗੁੱਸੇ ਵਾਲੇ 'ਚੋਂ ਨਰਮ ਹੋਣ ਦੀ ਕੋਸ਼ਿਸ਼ ਇਸ ਲਈ ਕਰ ਰਿਹਾ ਕਿ ਵੀ ਹੈਵ ਅ ਵੂਮੈਨ ਇਨ ਦਾ ਰੂਮ, ਸਿਮਰ ਸੈਣ ਜੀ ਸਾਡੇ ਸਾਹਮਣੇ ਬੈਠੇ ਨੇ ਇਸ ਸਮੇਂ, ਔਰ ਇੱਕ ਔਰਤ ਦੀ ਮੌਜੂਦਗੀ ਦੇ ਵਿੱਚ ਇਸ ਤਰ੍ਹਾਂ ਜਿਹੜਾ ਖਬਰ ਪੜ੍ਹਨਾ ਜਾਂ ਫਿਰ ਇਸ ਤਰ੍ਹਾਂ ਆਉਣਾ ਮੈਨੂੰ ਥੋੜ੍ਹਾ ਜਿਹਾ ਔਡ ਲੱਗਿਆ। ਸੋ ਇਸ ਲਈ ਜਿਨ੍ਹਾਂ ਘਰਾਂ ਦੇ ਵਿੱਚ ਡਾਟਰ ਆ ਉਹ ਤੁਹਾਨੂੰ ਜਾਪਤੇ ਦੇ ਵਿੱਚ ਰੱਖਦੀ ਹੈ,
ਸਾਹਮਣੇ
ਤੁਸੀਂ ਕਿਸ ਤਰ੍ਹਾਂ ਜਾਪਤੇ ਦੇ ਵਿੱਚ ਰਹਿਣਾ, ਆਈ ਜਸਟ ਰੀਅਲਾਈਜ਼ ਦੈਟ ਕਿ ਐਪ ਕੂਲ ਡਾਊਨ,
ਕਿਉਂਕਿ ਜਿਨ੍ਹਾਂ ਘਰਾਂ ਦੇ ਵਿੱਚ ਬੇਟੀਆਂ ਹੁੰਦੇ ਨੇ ਉਹਨਾਂ ਦੇ ਬੇਟਿਆਂ ਨੂੰ ਵੀ ਜ਼ਿਆਦਾ ਮੈਨਰਸ ਹੁੰਦੇ ਨੇ ਕਿ ਤੁਸੀਂ ਬਾਹਰ ਲੜਕੀਆਂ ਨਾਲ ਕਿਸ ਤਰ੍ਹਾਂ ਗੱਲ ਕਰਨੀ ਨੇ। ਸੋ ਬੇਟੀ ਬਹੁਤ ਕੁਛ ਸਿਖਾਉਂਦੀ ਹੈਗੀ ਹੈ, ਸੋ ਫੈਮਿਲੀ ਨੂੰ ਵੀ ਔਰ ਆਪਣੇ ਭਰਾਵਾਂ ਨੂੰ ਵੀ
ਜੀ।
ਇਹ ਗੱਲ ਪੇਰੈਂਟਸ ਤੇ ਵੀ ਆ ਜਾਂਦੀ ਵੀ ਜੇ ਇਹਨਾਂ ਘਰਾਂ ਚ ਤੁਸੀਂ ਕਿਹਾ ਚਲੋ ਠੀਕ ਹੈ ਤੁਹਾਡੀ ਆਪਣੀ ਗੱਲ ਹੋਊਗੀ, ਸਹਿਮਤੀ ਹੋਊਗੀ, ਪਰ ਜਿਹਨਾਂ ਘਰਾਂ ਵਿੱਚ ਬੇਟੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਵੀ ਬੜਾ, ਹੁਣ ਮੇਰੀ ਕੋਈ ਭੈਣ ਨਹੀਂ ਹੈਗੀ, ਬਟ ਫਿਰ ਵੀ ਆਪਾਂ ਪੇਰੈਂਟਸ ਨੇ ਜਿੱਦਾਂ ਆਪਾਂ ਨੂੰ ਸਿਖਾਇਆ ਹਾਓ ਪੇਰੈਂਟਸ ਟੀਚ ਅਸ, ਕਿੱਦਾਂ ਸਾਨੂੰ ਉਹ ਗਾਈਡ ਕਰਦੇ ਉਹ ਵੀ ਬੜਾ ਮੈਟਰ ਕਰਦਾ।
ਸਿਮਰ ਜੀ ਆਪਣੇ ਪਾਸ ਸਿਰਫ ਇੱਕ ਮਿੰਟ ਨੇ, ਆਪਣਾ ਨੰਬਰ ਦੇ ਦਿਓ।
ਬਿਲਕੁਲ ਜੀ, 416-994-7272 416-994-7272
416-994-7272 ਇਹਨਾਂ ਨੰਬਰ ਹੈ, 416-970-5005 ਮੇਰਾ ਨੰਬਰ ਹੈ। ਸੋ ਲਗਭਗ ਸਮਾਂ ਸਾਡਾ ਸਮਾਪਤੀ ਵਾਲਾ ਇਸ ਸਮੇਂ, ਔਰ ਆਰ ਬੀ ਬਿਲਡਿੰਗ ਸਪਲਾਈ ਦਾ ਮੈਂ ਨੰਬਰ ਦੇਣਾ ਚਾਹਾਂਗਾ, ਤੁਸੀਂ ਕੰਟਰੈਕਟਰ ਹੋ, ਕੰਸਟਰਕਸ਼ਨ ਦਾ ਸਮਾਨ ਖਰੀਦਣਾ ਚਾਹੁੰਦੇ ਹੋ, ਆਰ ਬੀ ਬਿਲਡਿੰਗ ਸਪਲਾਈ ਤੁਹਾਡੀ ਸੇਵਾ 'ਚ ਹਾਜ਼ਰ ਹੈ। 905-454-8000 ਇਹਨਾਂ ਦਾ ਨੰਬਰ ਹੈ, 905-454-8000 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। jagaujla.com jagaujla ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਰੀਅਲ ਸਟੇਟ ਦੀ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਪ੍ਰੋਪਰਟੀ ਖਰੀਦਣੀ ਵੇਚਣੀ, 416-371-7777 jagaujla.com। ਸੋ ਸਿਮਰ ਜੀ ਲਈ ਆ ਗਿਆ,
ਬਿਲਕੁਲ ਜੀ
ਦੇ ਆ ਗਿਆ, ਫਿਰ ਮਿਲਦੇ ਉਮੀਦ ਦੇ ਨਾਲ,
ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਓਂਟਾਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲ੍ਹਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਂਟਾਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਂਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ, ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ, 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ, ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ, ਲੌਕੀ, ਕਰੇਲੇ, ਬੈਂਗਣ, ਮੂਲੀ, ਮੇਥੀ, ਧਨੀਆ, ਸਾਗ, ਮਟਰ, ਗਾਜਰਾਂ, ਕਰੇਲੇ, ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹੈ ਤੁਹਾਡੇ ਲਈ। ਆਪਣਾ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ। ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ, ਕੈਲੇਡਨ ਏਅਰਪੋਰਟ ਐਂਡ ਮੇਫੀਲਡ ਰੋਡ, 905-965-3633, 905-965-3633।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर।